ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਘਰ ਦੂਜਾ ਦੋ ਪਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਗਲ ਬਨਸਪਤ ਮਹਿ ਵੈਸੰਤਰ ਸਗਲ ਦੂਧ ਮਹਿ ਕੀਆ ਊਚ ਨੀਚ ਮਹਿ ਜੋਤ ਸਮਾਣੀ ਘਟ ਘਟ ਮਾਧੁ ਜੀਆ ਸਗਲ ਬਨਸਪਤ ਮਹਿ ਬੈਸੰਤਰ ਸਗਲ ਦੂਧ ਮਹਿ ਕੀਆ ਊਚ ਨੀਚ ਮਹਿ ਜੋਤ ਸਮਾਣੀ ਘਟ ਘਟ ਮਾਧੁ ਜੀਆ ਸੰਤੋਹ ਘਟ ਘਟ ਰਹਿਆ ਸਮਾਹਿਓ ਪੂਰਨ ਪੂਰ ਰਹਿਓ ਸਰਬ ਮਹਿ ਜਲ ਥਲ ਰਮਈਆ ਆਹਿਓ ਰਹਾਓ ਗੁਣ ਨਿਧਾਨ ਨਾਨਕ ਜਸ ਗਾਵੈ ਸਤਿਗੁਰ ਭਰਮ ਚੁਕਾਇਓ ਸਰਬ ਨਿਵਾਸੀ ਸਦਾ ਅਲਿਪ ਸਭ ਮਹਿ ਰਹਿਆ ਸਮਾਇਓ ਗੁਣ ਨਿਧਾਨ ਨਾਨਕ ਜਸ ਗਾਵੈ ਸਤਿਗੁਰ ਭਰਮ ਚੁਕਾਇਓ ਸਰਬ ਨਿਵਾਸੀ ਸਦਾ ਅਲਿਪ ਸਭ ਮਹਿ ਰਹਿਆ ਸਮਾਇਓ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਗੁਰ ਸਿੰਘਾਸਨ ਤੇ ਸੁਭਾਈਮਾਨ ਪ੍ਰਕਾਸ਼ਮਾਨ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਜੋ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੁੰਦੇ ਆ ਆਏ ਅੱਜ ਦੇ ਪਾਵਨ ਹੁਕਮ ਦੀ ਬਖਸ਼ਿਸ਼ ਜੋ ਸਾਹਿਬ ਜੀ ਕੀਤੀ ਉਸ ਪਾਵਨ ਮੁੱਖ ਵਾਕ ਹੁਕਮ ਨੂੰ ਇਸ ਸਮੇਂ ਆਪ ਜੀ ਨੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਾਵਨ ਦਰ ਤੋਂ ਸ਼ਰਵਣ ਕਰਨਾ ਕੀਤਾ। ਆਓ ਆਪਣੀ ਸੁਰਤ ਆਪਣਾ ਧਿਆਨ ਬੜੀ ਇਕਾਗਰਤਾ ਵਿੱਚ ਆਏ ਇਸ ਪਾਵਨ ਸ਼ਬਦ ਨੂੰ ਵਿਚਾਰਦੇ ਹਾਂ। ਇਹ ਵਿਚਾਰ ਹਿਰਦੇ ਵਿੱਚ ਵਸਣ ਔਰ ਵਿਚਾਰਾਂ ਦੇ ਆਧਾਰ ਤੇ ਜ਼ਿੰਦਗੀ ਦੇ ਕਦਮ ਬ ਕਦਮ ਧਰਮ ਦੇ ਮਾਰਗ ਦੇ ਪਾਂਧੀ ਬਣਨ। ਸਹਿਬ ਰਹਿਮਤ ਕਰਨ ਪਾਵਨ ਸ਼ਬਦ ਵਿਚਾਰ ਮੇਰੇ ਮਾਲਕ ਆਪ ਕਰਾ ਲੈਣ, ਆਪ ਰਹਿਮਤ ਕਰਕੇ ਇਹ ਸ਼ਬਦ ਵਿਚਾਰ ਹਿਰਦੇ ਵਿੱਚ ਵਸਾ ਦੇਣ। ਸਾਹਿਬ ਦੀ ਰਹਿਮਤ ਪ੍ਰਾਪਤ ਕਰਦਿਆਂ ਆਓ ਸ਼ਬਦ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਣੇ ਭਲੇ ਲਈ ਤੇ ਸਰਬੱਤ ਦੇ ਭਲੇ ਲਈ ਸਾਰੇ ਆਖੋ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਘਰ ਦੂਜਾ ਦੋ ਪਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਹ ਪਾਵਨ ਹੁਕਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 617 ਅੰਗ ਤੇ ਸਵਾਈ ਮਨ ਹੈ। ਰਾਗ ਸੋਰਠ ਹੈ, ਤਾਲ ਦਾ ਸੰਬੰਧ ਦੂਜੇ ਘਰ ਵਿੱਚ ਹਜ਼ੂਰ ਨੇ ਹੁਕਮ ਕੀਤਾ ਤੂੰ ਕਿ ਰਾਗ ਔਰ ਤਾਲ ਇਹ ਦੋਨੋਂ ਮਿਲ ਕੇ ਇਹ ਕੀਰਤਨ ਦਾ ਰੂਪ ਧਾਰਨ ਕਰ ਜਾਂਦੇ ਨੇ। ਮੇਰੇ ਸਾਹਿਬ ਜੀ ਨੇ ਇਸ ਸ਼ਬਦ ਨੂੰ ਦੋ ਬੰਦਾਂ ਵਾਲਾ ਹੋਣ ਦੇ ਨਾਤੇ ਦੁਪਦੇ ਦਾ ਉਚਾਰਨ ਕੀਤਾ। ਸ਼ਬਦ ਦੇ ਆਰੰਭ ਵਿੱਚ ਹਜ਼ੂਰ ਉਸ ਕਰਤੇ ਦਾ ਆਰਾਧਨ ਕਰਦਿਆਂ ਤੇ ਕਰਤੇ ਦੀ ਪ੍ਰਾਪਤੀ ਦਾ ਰਾਹ ਦੱਸਦਿਆਂ ਉਚਾਰਿਓ ਨੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉਹ ਇੱਕ ਹੈ ਓਅੰਕਾਰ ਆਦ ਮੈਂ ਮਾਨਾ ਲਿਖ ਔਰ ਮੇਟੈ ਤਾਹੇ ਨਾ ਜਾਨਾ ਓਅੰਕਾਰ ਲਖੈ ਜੋ ਕੋਈ ਸੋਈ ਲਖ ਮੇਟਣਾ ਨਾ ਹੋਈ। ਉਹ ਇੱਕ ਓਅੰਕਾਰ ਤਮਾਮ ਸੰਸਾਰ ਦੇ ਆਕਾਰਾਂ ਨੂੰ ਬਣਾਉਂਦਾ ਵੀ ਆਪ, ਆਪਣੀ ਸ਼ਕਤੀ ਦੇ ਕੇ ਟਿਕਾਉਂਦਾ ਵੀ ਆਪ ਤੇ ਇੱਕ ਦਿਨ ਸਾਰਿਆਂ ਨੂੰ ਆਪਣੇ ਵਿੱਚ ਮਿਲਾਉਂਦਾ ਵੀ ਆਪ। ਉਹ ਅਨੇਕਤਾ ਵਿੱਚ ਪਸਰਿਆ ਹੋਇਆ ਹੈ ਪਰ ਅਨੇਕ ਨਹੀਂ, ਇੱਕ ਹੈ। ਏਕ ਹੈ, ਅਨੇਕ ਹੈ, ਫਿਰ ਏਕ ਹੈ। ਉਹ ਇੱਕ ਓਅੰਕਾਰ ਹੈ ਸਤਿਗੁਰ ਪ੍ਰਸਾਦ। ਸਤਿਗੁਰੂ ਦੀ ਕਿਰਪਾ ਦੇ ਰਾਹੀਂ ਜਾਣਿਆ ਜਾਂਦਾ, ਪ੍ਰਾਪਤ ਕੀਤਾ ਜਾਂਦਾ, ਉਸ ਵਿੱਚ ਮਿਲਿਆ ਜਾਂਦਾ। ਸਤਿਗੁਰੂ ਕਿਰਪਾ ਕਰਨ ਉਸ ਇੱਕ ਓਅੰਕਾਰ ਦਾ ਅਨੁਭਵ ਸੁਰਤ ਵਿੱਚ ਆ ਸਕੇ ਜੀ।
ਸਗਲ ਬਨਸਪਤ ਮਹਿ ਬੈ ਸੰਤਰ ਸਗਲ ਦੂਧ ਮਹਿ ਕੀਆ।
ਤਮਾਮ ਬੈਸੰਤਰ ਧਰਤੀ ਦੇ ਜਿਤਨੇ ਵੀ ਪੌਦੇ ਲੱਕੜਾਂ ਉਹ ਸਾਰੇ ਹੀ ਅੱਗ ਵਾਲੇ ਨੇ। ਸਗਲ ਬਨਸਪਤ ਮੈਂ ਬੈਸੰਤਰ, ਬੈਸੰਤਰ ਯਾਨੀ ਹਰ ਲੱਕੜ ਵਿੱਚ ਅੱਗ ਹੈ। ਪਰ ਇੱਕ ਗੱਲ ਤੇ ਅੰਸ਼ ਰੱਖਿਓ, ਮੈਂ ਅਰਜ ਕਰ ਲੱਗਾ ਲੱਕੜ ਅੰਬ ਦੀ ਹੋਵੇ, ਕਿੱਕਰ ਦੀ ਹੋਵੇ, ਟਾਹਲੀ ਦੀ ਹੋਵੇ, ਅਮਰੂਦ ਦੀ ਹੋਵੇ ਤੇ ਭਾਵੇਂ ਚੰਦਨ ਦੀ, ਲੱਕੜਾਂ ਵਿੱਚ ਕੁਆਲਿਟੀ ਹੋ ਸਕਦੀ ਹੈ। ਕੋਈ ਲੱਕੜ ਬਹੁਤ ਵਧੀਆ ਹੈ, ਚੰਦਨ ਬਹੁਤ ਵਧੀਆ ਹੈ, ਕੋਈ ਢੱਕ ਪਲਾਹ ਦੀ ਲੱਕੜ ਬਹੁਤ ਮਹਿੰਗੀ ਨਹੀਂ, ਲੱਕੜ ਕਾਲੀ ਟਾਹਲੀ ਦੀ ਹੋਵੇ ਬਹੁਤ ਮਹਿੰਗੀ ਹੈ, ਧਿਆਨ ਚ ਰੱਖ ਲਿਓ। ਲੱਕੜ ਤਰੇਕ ਦੀ ਹੋਵੇ, ਨਿੰਮ ਦੀ ਹੋਵੇ, ਲੱਕੜਾਂ ਵਿੱਚ ਊਚ ਨੀਚ ਹੋ ਸਕਦਾ ਪਰ ਲੱਕੜਾਂ ਦੀ ਅੱਗ ਵਿੱਚ ਨਹੀਂ ਕਦੀ ਕੋਈ ਕਹਿੰਦਾ ਇਹ ਅੱਗ ਅਮਰੂਦ ਦੀ ਹੈ, ਇਹ ਅੱਗ ਅੰਬ ਦੀ ਹੈ, ਇਹ ਅੱਗ ਚੰਦਨ ਦੀ ਹੈ। ਅੱਗ ਹਰ ਲੱਕੜ ਵਿੱਚ ਇੱਕੋ ਜਿਹੀ ਹੈ ਪਰ ਧਿਆਨ ਚ ਰੱਖ ਲਿਓ ਲੱਕੜਾਂ ਦੇ ਆਕਾਰ ਵੱਖਰੇ ਵੱਖਰੇ ਹੋ ਸਕਦੇ ਨੇ, ਵਿੰਗੀ ਹੈ, ਟੇਢੀ ਹੈ, ਸਿੱਧੀ ਹੈ, ਮੋਟੀ ਹੈ, ਪਤਲੀ ਹੈ, ਪਰ ਉਹਨਾਂ ਵਿੱਚੋਂ ਪ੍ਰਗਟ ਹੋਈ ਅੱਗ ਵਿੱਚ ਕੋਈ ਕੁਆਲਿਟੀ ਨਹੀਂ ਰਹਿ ਜਾਂਦੀ ਹੈ। ਪਰ ਇੱਕ ਗੱਲ ਧਿਆਨ ਚ ਰੱਖਿਓ, ਲੱਕੜ ਵਿੱਚ ਜੋ ਅੱਗ ਹੈ ਇਹ ਨਹੀਂ ਹੈ ਵੀ ਲੱਕੜ ਦਾ ਕੋਈ ਖੋਲ ਹੈ ਤੇ ਉਸ ਦੇ ਅੰਦਰ ਅੱਗ ਹੈ। ਸਗਲ ਬਨਸਪਤ ਮੈਂ ਬੈਸੰਤਰ, ਮੈਂ ਇੰਜ ਕਹਿ ਲਵਾਂ ਸਾਰੀ ਲੱਕੜ ਹੀ ਅੱਗ ਹੈ। ਪਰ ਕਮਾਲ ਦੀ ਗੱਲ ਤੇ ਇਹ ਹੈ ਵੀ ਤੁਸੀਂ ਲੱਕੜ ਵਿੱਚੋਂ ਅੱਗ ਵੇਖਣ ਦੀ ਕੋਸ਼ਿਸ਼ ਕਰੋ, ਚੂਰਾ ਚੂਰਾ ਕਰ ਦਿਓ, ਬਰੀਕ ਬਰੀਕ ਕਰ ਦਿਓ, ਕੱਟ ਕੇ ਵੇਖਣ ਦੀ ਕੋਸ਼ਿਸ਼ ਕਰੋ, ਅੱਗ ਨਜ਼ਰ ਨਹੀਂ ਆਏਗੀ। ਹਜ਼ੂਰ ਇੱਕ ਗੱਲ ਮਾਨੀ ਜੀ ਕਹਿੰਦੇ ਨੇ ਜਿਉਂ ਬੈਸੰਤਰ ਕਾਸ਼ਟ ਮਜਾਰ, ਬਸੰਤਰ ਅੱਗ ਕਾਸ਼ਟ ਲੱਕੜ ਮਜਾਰ ਅੰਦਰ, ਜਿਉਂ ਬੈਸੰਤਰ ਕਾਸ਼ਟ ਮਜਾਰ ਬਿਨ ਸੰਜਮ ਨਹੀਂ ਕਾਰਜ ਸਾਰ। ਸੰਜਮ ਦੇ ਇੱਥੇ ਅਰਥ ਨੇ ਯੁਗਤੀ ਤਰੀਕਾ। ਅਗਰ ਯੁਗਤੀ ਤਰੀਕਾ ਨਾ ਵਰਤੀਏ ਤੇ ਲੱਕੜ ਅੱਗ ਵਾਲਾ ਕਾਰਜ ਸਵਾਰਦੀ ਨਹੀਂ ਹੈ। ਗੱਲ ਧਿਆਨ ਚ ਰੱਖਿਓ, ਅੱਗ ਦੇ ਤਿੰਨ ਕੰਮ ਨੇ, ਉਸ਼ਣਤਾ, ਦਾਹਤਾ ਤੇ ਪ੍ਰਕਾਸ਼ਤਾ। ਸੇਕ ਦੇਣਾ, ਸਾੜ ਦੇਣਾ ਤੇ ਪ੍ਰਕਾਸ਼ ਦੇਣਾ, ਤਿੰਨ ਕੰਮ ਨੇ। ਇਹ ਤਿੰਨ ਗੁਣ ਨੇ ਅੱਗ ਦੇ। ਸੇਕ ਵੀ ਦਿੰਦੀ ਹੈ, ਸਾੜਦੀ ਵੀ ਹੈ, ਪ੍ਰਕਾਸ਼ ਵੀ ਕਰਦੀ ਹੈ, ਪਰ ਲੱਕੜ ਤਿੰਨੇ ਕੰਮ ਨਹੀਂ ਕਰਦੀ। ਜਿਉਂ ਬੈਸੰਤਰ ਕਾਸ਼ਤ ਮਜ਼ਾਰ, ਬਿਨ ਸੰਜਮ ਨਹੀਂ ਕਾਰਜ ਸਾਰ। ਅਗਰ ਤਰੀਕਾ ਨਾ ਵਰਤੀਏ ਤੇ ਲੱਕੜ ਚੋਂ ਨਾ ਤੇ ਸੇਕ ਮਿਲਦਾ, ਨਾ ਲੱਕੜ ਸਾੜਦੀ ਹੈ, ਨਾ ਲੱਕੜ ਪ੍ਰਕਾਸ਼ ਦਿੰਦੀ ਹੈ, ਤੇ ਤਰੀਕਾ ਕੀ ਹੈ? ਬਲਦੀ ਹੋਈ ਅੱਗ ਦੇ ਨਾਲ ਲੱਕੜ ਜੋੜ ਦਈਏ ਤੇ ਲੱਕੜ ਦੀ ਅੱਗ ਪ੍ਰਗਟ ਹੋ ਜਾਂਦੀ। ਜਦੋਂ ਅੱਗ ਪ੍ਰਗਟ ਹੋ ਜਾਂਦੀ ਤੇ ਕਾਰਜ ਸਵਾਰਦੀ ਹੈ। ਤਿਵੇਂ ਪਰਮਾਤਮਾ ਸਾਰਿਆਂ ਵਿੱਚ ਹੈ। ਸਗਲ ਬਨਸਪਤ ਮੈਂ ਬੈਸੰਤਰ, ਪ੍ਰਭੂ ਸਾਰਿਆਂ ਵਿੱਚ ਹੈ। ਪਰ ਅਗਰ ਗੁਰ ਸੰਗਤ ਨਾ ਕਰੀਏ, ਸ਼ਬਦ ਗੁਰੂ ਇੱਕ ਜਗਮਗ ਜੋਤ ਨੇ, ਸ਼ਬਦ ਜੋਤ ਨਾਲ ਜੁੜ ਜਾਏ ਤੇ ਅੰਦਰ ਦੀ ਜੋਤ ਪ੍ਰਗਟ ਹੋ ਜਾਂਦੀ। ਤੇ ਜਦੋਂ ਜੋਤ ਪ੍ਰਗਟ ਹੋ ਜਾਏ, ਮੈਂ ਬੇਨਤੀ ਕਰਾਂ, ਉਹ ਸਤ ਹੈ, ਉਹ ਚਿਦ ਹੈ, ਉਹ ਆਨੰਦ ਸਰੂਪ ਹੈ। ਫਿਰ ਵਾਹਿਗੁਰੂ ਵਾਲੇ ਸਾਰੇ ਸੁੱਖ ਅੰਦਰੋਂ ਪ੍ਰਗਟ ਹੋ ਜਾਂਦੇ ਨੇ। ਪਰ ਰੱਬ ਦੇ ਹੁੰਦਿਆਂ ਹੋਇਆਂ ਵੀ ਸੰਸਾਰ ਕਹਿੰਦਾ ਹਾਏ ਬੜੇ ਦੁਖੀ, ਸੁੱਖ ਨਹੀਂ ਹੈ, ਕਿਉਂਕਿ ਰੱਬ ਪ੍ਰਗਟ ਨਹੀਂ ਕੀਤਾ, ਰੱਬ ਦਾ ਅਨੁਭਵ ਨਹੀਂ ਕੀਤਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ, ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੁੱਧ ਮੈਂ ਘੀਆ, ਸਾਰੇ ਦੁੱਧ ਵਿੱਚ ਘਿਓ ਹੈ। ਮੈਂ ਬੇਨਤੀ ਕਰਾਂਗਾ ਭਾਈ ਬੰਨੋ ਜੀ, ਜਿਨ੍ਹਾਂ ਗੁਰੂ ਅਰਜਨ ਦੇਵ ਜੀ ਵੇਲੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਤੋਂ ਬਾਅਦ ਉਹਨਾਂ ਆਪ ਬੀਜ ਦਾ ਉਤਾਰਾ ਕੀਤਾ ਸੀ, ਆਪਣੇ ਇਲਾਕੇ ਵਿੱਚ ਗੁਰਮਤ ਦਾ ਪ੍ਰਚਾਰ ਕਰਦੇ ਸਨ, ਗੱਲ ਰੱਬ ਦੀ ਕਰ ਰਹੇ ਸਨ। ਇੱਕ ਸਿੱਖ ਨੇ ਸਵਾਲ ਕੀਤਾ, ਭਾਈ ਜੀ ਜੇ ਰੱਬ ਹੈ ਸਾਰੀਆਂ ਥਾਵਾਂ 'ਤੇ ਹੈ ਤੇ ਸਾਨੂੰ ਦਿਸਦਾ ਕਿਉਂ ਨਹੀਂ ਹੈ, ਨਜ਼ਰ ਕਿਉਂ ਨਹੀਂ ਆਉਂਦਾ? ਭਾਈ ਸਾਹਿਬ ਜੀ ਨੇ ਉਠਾਇਆ, ਬਾਹਰ ਬਗੀਚੇ ਵਿੱਚ ਲੈ ਗਏ, ਅੰਬ ਦੇ ਪੌਦੇ ਵੱਲ ਇਸ਼ਾਰਾ ਕਰਕੇ ਪੁੱਛਦੇ ਨੇ, ਇਹ ਪੌਦਾ ਕਿਸ ਫਲ ਦਾ? ਕਹਿੰਦਾ ਜੀ ਅੰਬ ਦਾ। ਤੇ ਭਾਈ ਸਾਹਿਬ ਜੀ ਕਹਿੰਦੇ, ਅੰਬ ਦਾ ਪੌਦਾ ਹੈ ਤੇ ਅੰਬ ਨਜ਼ਰ ਕਿਉਂ ਨਹੀਂ ਆਉਂਦੇ? ਉਹ ਕਹਿੰਦਾ ਜੀ ਰੁੱਤ ਨਹੀਂ ਹੈ, ਰੁੱਤ ਆਏਗੀ, ਬੂਰ ਲੱਗੇਗਾ, ਅੰਬੀਆਂ ਬਣਨਗੀਆਂ, ਵੱਡੀਆਂ ਹੋਣਗੀਆਂ ਤੇ ਅੰਬ ਨਜ਼ਰ ਆਏਗਾ। ਸਾਹਿਬ ਕਹਿਣ ਲੱਗੇ, ਮੈਂ ਬੇਨਤੀ ਕਰਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ, ਮੈਂ ਛੋਟੀ ਜਿਹੀ ਅਰਜ਼ ਕਰਨ ਲੱਗਾ, ਧਿਆਨ ਦੇਣਾ। ਉਸ ਵਾਹਿਗੁਰੂ ਜੀ ਨੂੰ ਚੁੱਕੇ ਵੇਖਣ ਦੇ ਲਈ ਰੁੱਤ ਆਉਣੀ ਚਾਹੀਦੀ ਹੈ। ਬਸੰਤ ਚੜਿਆ ਫੁੱਲੀ ਬਨ ਰਾਏ, ਇਹ ਜੀ ਜੰਤ ਫੁੱਲੈ ਹਰ ਚਿੱਤ ਲਾਏ। ਭਲਿਆ ਜਿਸ ਦਿਨ ਜ਼ਿੰਦਗੀ ਦੀ ਬਸੰਤ ਬਣ ਜਾਏਗੀ, ਉਹ ਹੈ ਸਤਿਗੁਰੂ ਦਾ ਸੰਗ ਕਰਨਾ। ਮੈਂ ਬੇਨਤੀ ਕਰਾਂ, ਇਹੋ ਮਨ ਮੌਲਿਓ, ਸਤਿਗੁਰੂ ਸੰਗ। ਜਦੋਂ ਸਤਿਗੁਰੂ ਦੀ ਸੰਗਤ ਕੀਤੀ, ਸਮਝ ਲੈਣਾ ਰੁੱਤ ਆ ਗਈ। ਜਦੋਂ ਰੁੱਤ ਆਈ, ਉੱਥੇ ਧਰਮ ਦਾ ਅੰਦਰ ਆਗਾਜ਼ ਹੋਇਆ, ਨਿਤਨੇਮ ਆਰੰਭਿਆ, ਸਿਮਰਨ ਆਰੰਭਿਆ, ਸੇਵਾ ਵੱਲ ਜੁੜ ਗਏ। ਇਹ ਕਹਿ ਲਈਏ ਧਰਮ ਦੇ ਪੌਦੇ ਨੂੰ ਫੁੱਲ ਲੱਗੇ, ਔਰ ਫੁੱਲ ਲੱਗਦਿਆਂ ਗਿਆਨ ਦਾ ਅੰਦਰ ਫਲ ਲੱਗਾ। ਔਰ ਸੱਚ ਇਹ ਸੀ, ਉਹ ਵਾਹਿਗੁਰੂ ਜੋ ਨਜ਼ਰ ਨਹੀਂ ਸੀ ਆਉਂਦਾ, ਉਹ ਹੁਣ ਘੱਟ ਘੱਟ ਵਿੱਚ ਦਿਸਣ ਲੱਗ ਪਿਆ। ਸਗਲ ਦੁੱਧ ਮੈਂ ਘੀਆ, ਜਿਵੇਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੀਰ ਦਸਤਗੀਰ ਪੁੱਛਿਆ ਸੀ, ਖੁਦਾ ਹੈ? ਸਤਿਗੁਰੂ ਕਹਿੰਦੇ ਹੈ। ਕਹਿੰਦੇ ਜੀ ਨਜ਼ਰ ਕਿਉਂ ਨਹੀਂ ਆਉਂਦਾ? ਸਤਿਗੁਰੂ ਕਹਿੰਦੇ ਦੁੱਧ ਦਾ ਕਟੋਰਾ ਲਿਆ, ਆ ਗਿਆ। ਸਭ ਕਹਿੰਦੇ ਨੇ ਇਸ ਦੁੱਧ ਵਿੱਚ ਘਿਓ ਹੈ? ਕਹਿੰਦੇ ਜੀ ਹੈ। ਸਤਿਗੁਰੂ ਕਹਿੰਦੇ ਨਜ਼ਰ ਕਿਉਂ ਨਹੀਂ ਆਉਂਦਾ? ਪੀਰ ਦਸਤਗੀਰ ਨੂੰ ਸਤਿਗੁਰੂ ਕਹਿੰਦੇ ਨੇ, ਅਗਰ ਘਿਓ ਹੈ ਤੇ ਨਜ਼ਰ ਕਿਉਂ ਨਹੀਂ ਆਉਂਦਾ? ਉਹ ਕਹਿੰਦਾ ਜੀ ਇਸ ਨੂੰ ਜਮਾਇਆ ਜਾਏਗਾ, ਰਿੜਕਿਆ ਜਾਏਗਾ, ਫਿਰ ਘਿਓ ਨਜ਼ਰ ਆਏਗਾ। ਸਤਿਗੁਰੂ ਕਹਿੰਦੇ ਜਿਸ ਦਿਨ ਸੁਰਤ ਨੂੰ ਟਿਕਾਇਆ ਜਾਏਗਾ, ਜਮਾਇਆ ਜਾਏਗਾ, ਅੰਦਰ ਵਾਹਿਗੁਰੂ ਵਾਹਿਗੁਰੂ ਬੰਦਗੀ ਦਾ ਰੇੜਕਾ ਪਾਇਆ ਜਾਏਗਾ, ਉਸ ਦਿਨ ਵਾਹਿਗੁਰੂ ਨਜ਼ਰ ਆਏਗਾ। ਬਸ ਸਗਲ ਦੁੱਧ ਮੈਂ ਘੀਆ, ਸਾਰੇ ਦੁੱਧ ਵਿੱਚ ਜਿਵੇਂ ਘਿਓ ਹੈ ਜੀ।
ਊਚ ਨੀਚ ਮਹਿ ਜੋਤ ਸਮਾਣੀ, ਘਟ ਘਟ ਮਾਧੋ ਜੀਆ।
ਊਚ ਨੀਚ, ਮੈਂ ਬੇਨਤੀ ਕਰਾਂਗਾ, ਇੱਥੇ ਜਾਤ ਨਾਲ ਵੀ ਸੰਬੰਧ ਹੈ, ਊਚ ਨੀਵੀਂ ਜਾਤ ਨਾਲ ਸੰਬੰਧ ਵੀ ਹੈ। ਨੀਚ ਨੀਚਾ ਅੰਦਰ, ਨੀਚ ਜਾਤ, ਧਿਆਨ ਚ ਰੱਖਿਓ। ਇੱਥੇ ਅਸਥਾਨਾਂ ਨਾਲ ਵੀ ਸੰਬੰਧ ਹੈ, ਉੱਚਾ ਪਹਾੜ, ਨੀਵੀਆਂ ਗਹਿਰੀਆਂ ਖੱਡਾਂ। ਇੱਥੇ ਬਹੁਤ ਗੰਦਗੀ ਵਾਲੀ ਜਗ੍ਹਾ ਹੋਵੇ ਨੀਚ, ਤੇ ਬਹੁਤ ਪਵਿੱਤਰ ਥਾਂ ਹੋਵੇ ਤੇ ਊਚ। ਕਈ ਥਾਵਾਂ ਤੇ ਇਹ ਊਚ ਨੀਚ ਦਾ ਸੰਬੰਧ ਹੈ, ਪਰ ਭਲਿਆ ਅਗਰ ਬਾਹਰ ਜੁੜੇਗਾ, ਜਾਤ ਨਾਲ ਜੁੜੇਗਾ, ਊਚ ਨੀਚ ਹੋਵੇਗੀ। ਅਗਰ ਜੋਤ ਨਾਲ ਜੁੜੇਗਾ ਤੇ ਊਚ ਨੀਚ ਨਹੀਂ ਹੋਵੇਗੀ। ਬਸ ਊਚ ਨੀਚ ਮੈਂ ਜੋਤ ਸਮਾਨੀ। ਚੂੰਕਿ ਅੱਜ ਅੱਖਾਂ ਬਾਹਰ ਖੁੱਲਦੀਆਂ, ਬਾਹਰ ਦੁਨੀਆਂ ਵੱਲ ਵੇਖਦੇ ਆ, ਅੰਦਰ ਦੀ ਅਗਿਆਨਤਾ ਭਰੀ ਸੁਰਤ ਫੈਸਲਾ ਦਿੰਦੀ ਹੈ ਇਹ ਊਚ ਹੈ ਇਹ ਨੀਚ ਹੈ। ਪਰ ਜਦੋਂ ਅੰਦਰ ਸ਼ਬਦ ਵਸ ਜਾਏ ਤੇ ਮੈਂ ਬੇਨਤੀ ਕਰਾਂ ਫਿਰ ਜੋਤ ਦੇ ਨਾਤੇ ਵਿੱਚ, ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਹਿਆ, ਫਿਰ ਉਸ ਅਵਸਥਾ ਵਿੱਚ ਜਾਣੇਗਾ। ਊਚ ਨੀਚ ਮੈਂ ਜੋਤ ਸਮਾਨੀ, ਘਟ ਘਟ ਮਾਧੋ ਜੀਆ। ਘਟ ਦੇ ਅਖਰੀ ਅਰਥ ਨੇ ਘੜਾ, ਤੇ ਭਾਵ ਅਰਥ ਹੈ ਇਹ ਸਰੀਰ ਰੂਪੀ ਘੜੇ। ਇਹ ਮੈਂ ਇੱਕ ਛੋਟੀ ਜਿਹੀ ਬੇਨਤੀ ਕਰਨ ਲੱਗਿਆ, ਧਿਆਨ ਚ ਰੱਖਿਓ। ਜਿਵੇਂ ਅਸੀਂ ਕਹਿੰਦੇ ਹਾਂ ਘੜੇ ਵਿੱਚ ਮਿੱਟੀ ਹੈ, ਘੜਾ ਤੇ ਵਿੱਚ ਮਿੱਟੀ, ਇਸ ਦਾ ਅਰਥ ਇਹ ਨਹੀਂ ਹੈ ਵੀ ਘੜੇ ਦੇ ਅੰਦਰ ਮਿੱਟੀ ਹੈ। ਇਹ ਸਮਝ ਲੈਣਾ ਸਾਰਾ ਘੜਾ ਹੀ ਮਿੱਟੀ ਹੈ। ਉਸ ਤਰ੍ਹਾਂ ਹਰ ਘਟ ਘਟ ਵਿੱਚ ਜੋ ਵਾਹਿਗੁਰੂ ਜੀ ਨੂੰ ਅਸੀਂ ਕਹਿੰਦੇ ਹਾਂ ਨਾ ਵੀ ਹੈ, ਇਹ ਨਹੀਂ ਹੈ ਵੀ ਸਰੀਰ ਦੇ ਅੰਦਰ ਕਿਸੇ ਹਿੱਸੇ ਵਿੱਚ ਰੱਬ ਹੈ, ਉਹ ਤੇ ਫਿਰ ਪਰਿਛਿੰਨ ਹੋ ਗਿਆ, ਉਹ ਇੱਕ ਦੇਸ਼ੀ ਹੋ ਗਿਆ, ਨਾ ਉਹ ਕਿਸੇ ਇੱਕ ਥਾਂ ਤੇ ਹੈ। ਅਸੀਂ ਆਖੀਏ ਵੀ ਇਸ ਜਗ੍ਹਾ ਰੱਬ ਰਹਿੰਦਾ। ਕਈ ਵਾਰ ਅਸੀਂ ਕੋਈ ਯੋਗਾ ਅਭਿਆਸੀਆਂ ਦੀ ਗੱਲ ਕਰਦੇ ਹਾਂ, ਕਹਿ ਦਿੰਦੇ ਹਾਂ ਸਰੀਰ ਦੇ ਇਸ ਹਿੱਸੇ ਵਿੱਚ ਜੋਤ ਹੈ, ਰੱਬ ਹੈ। ਸਤਿਗੁਰੂ ਕਹਿੰਦੇ ਘੱਟ ਘੱਟ ਵਿੱਚ ਹੈ, ਰੋਮ ਰੋਮ ਮੈਂ ਰਵਿਆ ਰਾਮ। ਉਹ ਜ਼ਰੇ ਜ਼ਰੇ ਵਿੱਚ, ਉਹ ਕਣ ਕਣ ਵਿੱਚ ਸਮਾਇਆ ਹੋਇਆ। ਪਰ ਇੱਕ ਅਰਜ਼ ਮੈਂ ਕਰਾਂਗਾ, ਜਿਵੇਂ ਕਹਿੰਦੇ ਹਾਂ ਹਾਰ ਵਿੱਚ ਸੋਨਾ ਹੈ, ਅਸਲ ਵਿੱਚ ਸਾਰਾ ਹਾਰ ਹੀ ਸੋਨਾ ਹੈ। ਮੈਂ ਆਪ ਜੀ ਨਾਲ ਇੱਕ ਗੱਲ ਸਾਂਝੀ ਕਰਾਂ। ਉਸ ਪਰਮੇਸ਼ਵਰ ਵਾਹਿਗੁਰੂ ਜੀ ਨੂੰ ਜਾਣਨ ਦੇ ਲਈ ਜਿੰਨਾ ਚਿਰ ਗੁਰ ਸ਼ਬਦ ਦੀ ਗਹਿਰਾਈ ਵਿੱਚ ਨਹੀਂ ਉਤਰਾਂਗੇ, ਆਪਣੇ ਢੰਗ ਨਾਲ ਕੋਈ ਕੁਝ ਬਿਆਨ ਕਰੇਗਾ, ਕੋਈ ਕੁਝ ਬਿਆਨ ਕਰੇਗਾ, ਜਦੋਂ ਗੁਰਮਤ ਦੇ ਆਦਰਸ਼ ਨਾਲ ਵੇਖਾਂਗੇ ਤੇ ਫਿਰ ਜਾਣਿਆ ਜਾਏਗਾ ਉਹ ਤਮਾਮ ਘੜਿਆਂ ਵਿੱਚ ਜਿਵੇਂ ਮਿੱਟੀ ਵਿਆਪਕ, ਤਿਵੇਂ ਤਮਾਮ ਸੰਸਾਰਕ ਜੀਵਾਂ ਵਿੱਚ, ਰੋਮ ਰੋਮ ਵਿੱਚ ਵਾਹਿਗੁਰੂ ਆਪ। ਚੂੰਕਿ ਪੌਣ ਪਾਣੀ, ਧਰਤੀ, ਆਕਾਸ਼, ਘਰ ਮੰਦਰ ਹਰ ਬਣੀ ਵਿੱਚ ਵਰਤੈ ਨਾਨਕ ਆਪ ਝੂਠ ਕਹੋ ਕਿਆ ਗਾਣੀ। ਪੌਣ ਵੀ ਆਪ ਬਣਿਆ, ਪਾਣੀ ਵੀ ਆਪ ਬਣਿਆ, ਉਹ ਤਮਾਮ ਸੰਸਾਰਕ ਜੀਵਾਂ ਦੇ ਘੱਟ ਘੱਟ ਵਿੱਚ ਵਾਹਿਗੁਰੂ ਜੀ ਆਪ ਸਮਾਏ ਹੋਏ ਹਨ ਜੀ।
ਸੰਤੋਹ ਘੱਟ ਘੱਟ ਰਹਿਆ ਸਮਾਹਿਓ।
ਹਜ਼ੂਰ ਕਹਿੰਦੇ ਨੇ ਐ ਸੰਤ ਜਨੋ, ਉਹ ਘੱਟ ਘੱਟ ਵਿੱਚ ਸਮਾਇਆ ਹੋਇਆ ਹੈ। ਜ਼ਰਾ ਭਾਈ ਗੁਰਦਾਸ ਸਾਹਿਬ ਜੀ ਨੂੰ ਪੜ੍ਹ ਕੇ ਦੇਖਿਓ, ਜੈਸੇ ਤਿਲ ਤਿਲ ਬਾਸ ਲੀਜੀਅਤ ਕੁਸਮ ਤੇ, ਤਾਂ ਤੇ ਹੋਤ ਹੈ ਫੁਲੇਲ ਜਤਨ ਕੇ ਮਾਨੀਐ। ਜੈਸੇ ਤੋ ਉਟਾਏ ਦੂਧ ਜਾਮਨ ਜਮਾਏ ਮੱਥ, ਸੰਜਮ ਸਹਿਤ ਕ੍ਰਿਤ ਪ੍ਰਗਟਾਏ ਮਾਨੀਐ। ਜੈਸੇ ਕੂਆਂ ਖੋਦ ਕਰ ਬਸਦਾ ਤਸਾਏ ਕੋਠੀ, ਲੱਜ ਕੋ ਬਹਾਏ ਡੋਲ ਕਾੜ ਜਲ ਆਨੀਐ। ਤੈਸੇ ਘੱਟ ਘੱਟ ਵਿਖੇ ਪੂਰਨ ਬ੍ਰਹਮ ਰੂਪ, ਗੁਰ ਉਪਦੇਸ਼ ਪਾਉ ਭਾਵਨੀ ਭਗਤ ਤਾਏ ਘੱਟ ਘੱਟ ਪੂਰਨ ਬ੍ਰਹਮ ਪਹਿਚਾਨੀ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਫੁੱਲ ਫੁੱਲ ਵਿੱਚ ਖੁਸ਼ਬੂ ਹੈ, ਪਰ ਸਾਰੇ ਫੁੱਲਾਂ ਨੂੰ ਇਕੱਠਿਆਂ ਕਰ ਲਈਏ, ਉਹਨਾਂ ਦੀ ਤਿਲ ਤਿਲ ਮਾਤਰ ਜ਼ਰਾ ਜ਼ਰਾ ਸਾਰਿਆਂ ਫੁੱਲਾਂ ਚੋਂ ਇਤਰ ਫੁਲੇਲ ਬਣਾ ਲਈਏ ਤੇ ਸ਼ੀਸ਼ੀ ਵਿੱਚ ਪਾ ਲਈਏ। ਮੈਨੂੰ ਇੰਜ ਲੱਗਦਾ ਮਨ ਭਰ, ਦੋ ਮਨ ਭਰ ਫੁੱਲ ਚੁੱਕ ਕੇ ਲਿਜਾਣੇ ਤੇ ਉਹਨਾਂ ਦੀ ਖੁਸ਼ਬੂ ਨੂੰ ਸਦਾ ਲਈ ਸੰਭਾਲਣਾ ਤੇ ਔਖਾ ਹੋ ਜਾਏਗਾ, ਪਰ ਜੇ ਉਹਨਾਂ ਦੀ ਖੁਸ਼ਬੂ ਕੱਢ ਲਈਏ ਤੇ ਇਤਰ ਬਣਾ ਲਈਏ, ਫੁਲੇਲ ਬਣਾ ਲਈਏ, ਉਹ ਬਹੁਤ ਸਾਰੇ ਮਨ, ਦੋ ਚਾਰ ਮਨ ਫੁੱਲਾਂ ਨੂੰ ਥੋੜੇ ਜੇ ਸੰਭਾਲੇ ਹੋਏ ਨੂੰ ਦੇਰ ਤੱਕ ਸੰਭਾਲਿਆ ਜਾ ਸਕੇਗਾ ਤੇ ਉਹ ਖੁਸ਼ਬੂ ਪ੍ਰਗਟ ਹੋ ਜਾਏਗੀ। ਜੈਸੇ ਤਿਲ ਤਿਲ ਬਾਸ ਲੀਜੀਅਤ ਕੁਸਮ ਤੇ, ਤਾਂ ਤੇ ਹੋਤ ਹੈ ਫੁਲੇਲ ਪਰ ਯਤਨ ਕੈ ਮਾਨੀ ਹੈ। ਐਵੇਂ ਨਹੀਂ ਫੁੱਲਾਂ ਦੀ ਖੁਸ਼ਬੂ ਪ੍ਰਗਟ ਹੋ ਜਾਂਦੀ, ਉਹਨੂੰ ਯਤਨ ਕਰਕੇ ਤਰੀਕਾ ਕਰਕੇ ਫੁੱਲਾਂ ਦੀ ਖੁਸ਼ਬੂ ਕੱਢਣੀ ਪੈਂਦੀ ਹੈ। ਭਾਈ ਸਾਹਿਬ ਜੀ ਕਹਿੰਦੇ ਨੇ ਸਾਰੇ ਧਰਤੀ ਦੇ ਹਰ ਥਾਂ ਤੇ ਪਾਣੀ ਹੈ, ਪਰ ਪਾਣੀ ਐਵੇਂ ਤੇ ਹੱਥ ਨਹੀਂ ਨਾ ਜਾਂਦਾ। ਜੈਸੇ ਕੂਆਂ ਖੋਦ ਕਰ ਬਸਦਾ ਤਸਾਏ ਕੋਠੀ, ਲੱਜ ਕੋ ਬਹਾਏ ਡੋਲ ਕਾਢ ਜਲ ਆਨੀ ਹੈ। ਇਸੇ ਤਰ੍ਹਾਂ ਜਿਵੇਂ ਖੂਹ ਕੱਢਿਆ ਗਿਆ, ਉਸ ਵਿੱਚ ਡੋਲ ਵਹਾਇਆ ਗਿਆ, ਰੱਸੀ ਨਾਲ ਬੰਨਿਆ ਡੋਲ, ਪਾਣੀ ਕੱਢ ਕੇ ਪੀ ਕੇ ਪਿਆਸ ਬੁੱਝ ਜਾਂਦੀ ਹੈ, ਤੇ ਜੇ ਜਲ ਕੱਢੀਏ ਨਾ ਪਾਣੀ ਦੇ ਪਾਸ ਹੁੰਦਿਆਂ ਹੋਇਆਂ ਵੀ ਪਿਆਸੇ ਰਹਿ ਜਾਈਦਾ ਹੈ। ਉਹ ਵਾਹਿਗੁਰੂ ਜੀ ਗੁਰੂ ਦੇ ਉਪਦੇਸ਼ ਰਾਹੀਂ ਭਾਵਨੀ ਨਾਲ ਬੜੇ ਪਿਆਰ ਵਿੱਚ ਭਰ ਕੇ ਗੁਰੂ ਚਰਨਾਂ ਵਿੱਚ ਆ ਗਏ, ਸ਼ਬਦ ਨਾਲ ਜੁੜ ਗਏ, ਅੰਮ੍ਰਿਤ ਵੇਲਾ ਸੰਭਾਲਿਆ, ਐਨ ਸੁਰਤ ਦੁਨੀਆਂ ਵੱਲੋਂ ਉਪਰਤ ਹੋ ਕੇ ਨਾਮ ਵਿੱਚ ਗੜੂੰਦ ਹੋ ਗਈ। ਉਹ ਵਾਹਿਗੁਰੂ ਜੀ ਹੁਣ ਘੱਟ ਵਿੱਚ ਉਹ ਪ੍ਰਗਟ ਹੋ ਕੇ ਅਨੁਭਵ ਵਿੱਚ ਆ ਗਏ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਸੰਤੋ ਇਹ ਬੰਦਗੀ ਸਿਮਰਨ ਕਰਨ ਵਾਲਿਓ, ਉਸ ਵਾਹਿਗੁਰੂ ਨੂੰ ਜਾਣੋ, ਉਹ ਘੱਟ ਘੱਟ ਉਹ ਹਰ ਇੱਕ ਜੀਵ ਜੰਤੂ ਦੇ ਅੰਦਰ ਸਮਾਇਆ ਹੋਇਆ ਹੈ ਜੀ।
ਪੂਰਨ ਪੂਰ ਰਹਿਓ ਸਰਬ ਮਹ, ਜਲ ਥਲ ਰਮਈਆ ਆਹਿਓ।
ਉਹ ਪੂਰਨ ਹੈ, ਉਹ ਪੂਰ ਰਹਿਓ ਸਰਬ ਮਹ, ਤਮਾਮ ਸੰਸਾਰਾਂ ਵਿੱਚ ਉਹ ਜੀਵਾਂ ਵਿੱਚ ਜੰਤੂਆਂ ਵਿੱਚ ਪੂਰਿਆ ਹੋਇਆ, ਤੇ ਜਲ ਥਲ ਰਮਈਆ ਆਹੇ, ਰਮਈਆ ਰਮਿਆ ਹੋਇਆ, ਆਪੇ ਜਲ ਆਪੇ ਥਲ ਥੰਮਣ, ਆਪੇ ਕੀਆ ਘੱਟ ਘੱਟ ਵਾਸਾ, ਗੁਰਮੁਖ ਸੰਗਤ ਸਭੈ ਵਿਚਾਰੋ, ਵਾਹੋ ਵਾਹੋ ਕਾ ਵੱਡਾ ਤਮਾਸ਼ਾ। ਉਹ ਜਲ ਵਿੱਚ ਉਹ ਥਲ ਵਿੱਚ ਆਪ ਵਾਹਿਗੁਰੂ ਸਮਾਇਆ ਹੋਇਆ, ਤੇ ਮੈਨੂੰ ਇੰਜ ਵੀ ਮਹਿਸੂਸ ਹੁੰਦਾ ਇਸ ਵਕਤ ਅਸੀਂ ਥਲ ਤੇ ਬੈਠੇ, ਧਰਤੀ ਤੇ ਬੈਠੇ ਹਾਂ, ਧਰਤੀ ਤੇ ਤੁਰਦੇ ਹਾਂ ਅਸੀਂ, ਧਰਤੀ ਤੇ ਵਿਸ਼ਰਾਮ ਕਰਦੇ ਹਾਂ ਅਸੀਂ। ਤੇ ਜੇ ਅਨੁਭਵ ਕਰੀਏ, ਇਹ ਨਾ ਸਮਝਿਓ ਵੀ ਮੈਂ ਧਰਤੀ ਤੇ ਬੈਠਾ, ਇਹ ਸਮਝਿਓ ਮੈਂ ਵਾਹਿਗੁਰੂ ਜੀ ਦੀ ਗੋਦ ਵਿੱਚ ਬੈਠਾ ਹਾਂ, ਮੈਂ ਵਾਹਿਗੁਰੂ ਜੀ ਦੀ ਗੋਦ ਵਿੱਚ ਚੱਲਦਾ ਹਾਂ, ਮੈਂ ਵਾਹਿਗੁਰੂ ਜੀ ਦੀ ਗੋਦ ਵਿੱਚ ਵਿਸ਼ਰਾਮ ਕਰਦਾ ਹਾਂ। ਤੇ ਜਦੋਂ ਪਾਣੀ ਪੀਵੀਏ ਨਾ, ਇਹ ਨਾ ਜਾਣਿਓ ਮੈਂ ਪਾਣੀ ਪੀ ਰਿਹਾ, ਬਾਕੀ ਆਪੇ ਜਲ ਮੈਂ ਵਾਹਿਗੁਰੂ ਜੀ ਨੂੰ ਹੀ ਸੇਵਨ ਕਰ ਰਿਹਾ ਹਾਂ। ਇਸ ਵਾਸਤੇ ਹਜ਼ੂਰ ਕਹਿੰਦੇ ਨੇ ਇਸ ਢੰਗ ਨਾਲ ਜੀਵਨ ਜੀਵਿਆਂ ਧਰਮ ਦੀ ਇੱਕ ਵੱਖਰੀ ਜੀ ਜ਼ਿੰਦਗੀ ਬਣ ਜਾਂਦੀ ਹੈ। ਜਲ ਥਲ ਰਮਈਆ ਆਹਿਓ, ਉਹ ਹਰ ਥਾਂ ਉਤੇ ਵਾਹਿਗੁਰੂ ਜੀ ਆਪ ਹੀ ਬੈਠੇ ਹਨ ਜੀ।
ਰਹਾਉ ਗੁਣ ਨਿਧਾਨ ਨਾਨਕ ਜਸ ਗਾਵੈ, ਸਤਿਗੁਰ ਭਰਮ ਚੁਕਾਇਓ।
ਇੱਥੇ ਰਹਾਉ ਦਾ ਉਚਾਰਨ ਕਰਦਿਆਂ ਹਜ਼ੂਰ ਕਹਿੰਦੇ ਨੇ ਗੁਣ ਨਿਧਾਨ ਨਾਨਕ ਜਸ ਗਾਵੈ, ਉਹ ਹੈ ਗੁਣਾਂ ਦਾ ਖਜ਼ਾਨਾ, ਉਸ ਵਿੱਚ ਅਨੰਤ ਗੁਣ ਨੇ। ਧਿਆਨ ਚ ਰੱਖਿਓ, ਅਗਰ ਵਾਹਿਗੁਰੂ ਦੇ ਕੁਝ ਕੁ ਗੁਣਾਂ ਨੂੰ ਅਨੁਭਵ ਕਰਨਾ ਹੋਵੇ ਨਾ, ਤੇ ਫਿਰ ਸੁਖਮਨੀ ਸਾਹਿਬ ਜੀ ਦੇ ਉਹ ਪਾਵਨ ਅਸ਼ਟਪਦੀ ਦੇ ਬੋਲ ਧਿਆਨ ਵਿੱਚ ਲਿਆਈਏ, जह प्रसाद बसे सुख मंदर तिसे ते आए सदा मन अंदर जय प्रसाद ग्रह संग सुख बसना आठ पहर सिमरो तिस रसना जय प्रसाद रंग रस भोग भलिया एडिया बख्शिशा इन्ने उपकार वाहिगुरु साडे ते करन वाला इनिया दातां सानू देन वाला वाहिगुरु तेरी किन्नी क वडियाई मैं करा तुहाडे किन्ना क गुणा दा मैं उच्चारण करा नक कन हाथ पैर दिते इस नक कन हाथ पैर नू वर्तन दा गो संसार दिता ए मेरे मालिक ए मेरे संसार दे अनंत कदम कदम तेरी रहमत नाल हर सुख भोग रहे ने ए है अनंत गुणा दा ओ खजाना गुण निदान नानक जस गावे उसने जस गाए उसकी सिफत की उसका प्रसाद जाने फिर वाहगुरु वाहगुरु अंदरों निकलिया। मैं एक बेनती करांगा वाहगुरु सब थावां ते है पर साडा की फर्ज बनता असी उन्दे गुण गाइए उसका जस गाइए ए मालिक तू इन्नी बख्शिश रहमत करन वाल असी ऊंच नीच विच ना जाइए असी भेद विच ना जाइए असी अपने आप नू वाहगुरु तो दूर ना करिए असी वाहगुरु जी दे गुणा नू जानिए ते फिर मैनू इंज लगदा फिर ते तमाम संसार नू वेख के अपना आपा नजर आएगा भी वाहगुरु जी एडी बख्शिश करने वाले पद्म विभूषण डॉक्टर भाई वीर सिंह जी एक गल लिखते ने दो बंदे रल के लंघते लंघते घुमियार दे घर चले गए घड़ा खरीदना सी हुण घड़ा खरीद लगे आ चुकिया घड़ा वेख्या ए पिल्ला साथी कहिंदा छड़ पिल्ला नहीं लेना एक होर घड़ा चुकिया वो तिड़किया होया सी त्रेड़िया सी साथी कहिंदा भी ये भी निकम्मा छड़ ये नहीं लेना एक होर घड़ा चुकिया। मैं बेनती करा वो चिब्बा सीगा गिला घड़ा किते दबिया गया चिब्बा हो गया कहिंदा गोल नहीं है आपस विच कहिंदे ने बड़े निकम्मे घड़े ने भाई साहब जी लिखते ने घड़िया की एक अंतर आत्मे आवाज टुंबदी है वो की कहिंदी है रल दो चातर घर घुमियारा भांडे लैन जो आए चिब्बे पिले तिड़के दसन वेखन जां टनकाए भांडे बोले शाला जियो साडे ऐब ना फोलो कोई आप बने हां जाओ उस आखो जिन्ना असा बनाए कोई आप बने हां जाओ उस आखो जिन्ना असा बनाए चूंके माटी एक अनेक भांत कर साजी साजन हार है ना कश पोच माटी के भांडे ना कश पोच कुंभार है सब मैं सचा एको सोई तिसका किया सब कुछ होई। बस ए है वाहगुरु जी दे गुण गौने ओ है गुणा दा खजाना गुण निदान नानक जस गावे सतगुर भरम चुकायो सतगुरु ने भरम चुका देता मिटा देता भरम दूर कर देता। मैं एक बेनती करांगा भरम एक ऐसी बिरती बन जाती है रस्सी सी पर अंधेरे विच पई सी सप की तरह वाल मार के रखी हुई सी सानू सप नजर आया हजूर का कथन है राज पुयंग प्रसंग जैसे है राज रज्जू पुयंग सर्प जिवें कहानी है रस्सी रस्सी ये सप नहीं है पर ना ते सी पूर्ण अंधेरा भी दिसदा ही कुछ ना ना सी पूर्ण प्रकाश के सही दिसदा इनू कहिंदे ने मंद अंधकार विच पई होई रस्सी वो सर्प नजर आई पर जदों रोशनी लैके वेखिया जिस तो डरदा सी भजदा सी खौफ सी हुण उसनू चुक लिया भी किते काम आएगी ए है भरम दूर करन दे लई प्रकाश दी लोड़ है। गुरु एक प्रकाश है गुरु ज्ञान है गुरु सोझी देंदे ने ਭਲਿਆ ਤੂੰ ਜਿਸ ਸੰਸਾਰ ਨੂੰ ਕਿਤੇ ਦੁਸ਼ਮਣ ਬਣਾ ਕੇ, ਵੈਰੀ ਬਣਾ ਕੇ, ਵਿਰੋਧੀ ਬਣਾ ਕੇ ਉਸ ਸੰਸਾਰ ਤੋਂ ਆਪਾਂ ਡਰਾਉਣ ਵਿੱਚ ਚਲਾ ਗਿਆ ਨਾ, ਤੂੰ ਅੰਦਰ ਭਰਮ ਰੱਖੀ ਬੈਠਾ, ਭਰਮ ਦੂਰ ਕਰ। ਮਾਧਵੇ ਕਿਆ ਕਹੀਏ, ਭਰਮ ਐਸਾ ਜੈਸਾ ਮਾਨੀਆ ਹੋਏ ਨਾ ਤੈਸਾ, ਇਹ ਨਹੀਂ ਅਸੀਂ ਜੋ ਮੰਨ ਲਿਆ ਉਹ ਸਹੀ ਮੰਨ ਲਿਆ, ਨਹੀਂ, ਭਰਮ ਵਿੱਚ ਪਿਆ ਹੋਇਆ ਬੰਦਾ ਉਹ ਭੇਦ ਵਿੱਚ ਪੈ ਜਾਂਦਾ ਤੇ ਭੇਦ ਭ੍ਰਾਂਤੀ ਵਿੱਚ ਬੰਦਾ ਦੁਨੀਆਂ ਨੂੰ ਵੀ ਨਹੀਂ ਵੇਖ ਸਕਦਾ, ਬਲਕਿ ਦੁਨੀਆਂ 'ਚ ਵੀ ਆਪਣੀ ਅਵਸਥਾ ਇਤਨੀ ਨੀਵੀਂ ਲੈ ਜਾਂਦਾ ਹੈ ਬੰਦੇ ਦੀ ਵੈਰ ਵਿਰੋਧਤਾ। ਮੈਂ ਇੱਕ ਅਰਜ ਕਰਦੇ ਹਾਂ, ਅਗਰ ਅੱਜ ਗੁਰੂ ਨਾਨਕ ਦੇ ਘਰ ਦਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਏ, ਅਸੀਂ ਤਮਾਮ ਸੰਸਾਰ ਵਿੱਚ ਵੈਰ ਵਿਰੋਧ ਤਿਆਗ ਕੇ ਫਿਰ ਸਭ ਕੋ ਮੀਤ ਹਮ ਆਪਣ ਕੀਨਾ ਹਮ ਸਭਨਾ ਕੇ ਸਾਜਨ ਦੂਰ ਪਰਾਇਓ ਮਨ ਕਾ ਬਿਰਹਾ ਤਾਂ ਮੇਲ ਕੀਓ ਮੇਰਾ ਰਾਜਨ। ਇਹ ਸਤਿਗੁਰੂ ਜੀ ਨੇ ਸਾਡਾ ਭਰਮ ਦੂਰ ਕਰ ਦਿੱਤਾ ਜੀ।
ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸਮਾਇਓ।
ਜਰਾ ਇੱਧਰ ਧਿਆਨ ਦੇਣਾ, ਉਹਦੇ ਵਿਸ਼ੇਸ਼ ਦੋ ਗੁਣ, ਸਰਬ ਨਿਵਾਸੀ ਤੇ ਸਦਾ ਅਲੇਪਾ। ਉਹ ਸਭ ਵਿੱਚ ਨਿਵਾਸ ਰੱਖਦਾ ਪਰ ਸਭ ਤੋਂ ਨਿਰਲੇਪ ਵੀ ਹੈ। ਇਹਨੂੰ ਕਹਿੰਦੇ ਨੇ ਨਿਕਟਵਰਤੀ ਉਦਾਸੀਨ। ਧਿਆਨ ਦੇਣਾ, ਉਹ ਸਾਰੇ ਸੰਸਾਰਿਕ ਜੀਵਾਂ ਵਿੱਚ, ਪਸ਼ੂਆਂ ਵਿੱਚ ਰਹਿੰਦਾ, ਕੁੱਤੇ ਵਿੱਚ ਰਹਿੰਦਾ, ਬਿੱਲੀ ਵਿੱਚ ਰਹਿੰਦਾ, ਸੂਰ ਵਿੱਚ ਰਹਿੰਦਾ, ਊਠ ਵਿੱਚ ਰਹਿੰਦਾ, ਪਰ ਇੰਨਾ ਵਰਗਾ ਨਹੀਂ ਹੈ। ਉਹ ਬਜ਼ੁਰਗ ਵਿੱਚ ਰਹਿੰਦਾ, ਬੁੱਢੇ ਵਿੱਚ ਹੈ, ਰੱਬ ਬੁੱਢਾ ਨਹੀਂ। ਉਹ ਬੱਚੇ ਵਿੱਚ ਹੈ, ਰੱਬ ਬੱਚਾ ਨਹੀਂ। ਮੈਂ ਬੇਨਤੀ ਕਰਾਂ, ਉਹ ਰੂੜੀਆਂ ਵਿੱਚ, ਗੰਦੇ ਨਾਲਿਆਂ ਵਿੱਚ ਵੀ ਹੈ, ਪਰ ਉਹ ਉਹਨਾਂ ਵਰਗਾ ਨਹੀਂ। ਉਹ ਤਮਾਮ ਸੰਸਾਰਿਕ ਜੀਵਾਂ ਵਿੱਚ ਰਹਿੰਦਾ ਪਰ ਸਰਬ ਨਿਵਾਸੀ ਸਦਾ ਅਲੇਪਾ, ਸਭ ਤੋਂ ਨਿਰਲੇਪ ਹੈ। ਬਸ ਇਹ ਹੈ, ਉਹ ਘੱਟ ਘੱਟ ਵਿੱਚ ਵਸਿਆ ਹੋਇਆ ਵਾਹਿਗੁਰੂ ਜਿਸ ਦਿਨ ਸਾਡੀ ਸੁਰਤ ਵਿੱਚ ਵਸ ਜਾਏਗਾ, ਫਿਰ ਪ੍ਰਾਤਮਾ ਪਾਰ ਬ੍ਰਹਮ ਕਾ ਰੂਪ, ਨਾ ਇਹੋ ਬੁੱਢਾ, ਨਾ ਇਹੋ ਬਾਲਾ, ਨਾ ਇਸ ਦੁੱਖ ਨਹੀਂ ਜਮ ਜਾਲਾ। ਚੂੰਕਿ ਸਰੀਰ ਮਰ ਜਾਂਦਾ, ਉਹ ਮਰਦਾ ਨਹੀਂ, ਨਾ ਇਹੋ ਬਿਨਸੈ, ਨਾ ਇਹੋ ਜਾਏ, ਆਦ ਜੁਗਾਦੀ ਰਿਹਾ ਸਮਾਏ, ਨਾ ਇਸ ਉਸ਼ਨ ਨਹੀਂ ਇਸ ਸੀਤ, ਨਾ ਇਸ ਦੁਸ਼ਮਨ ਨਾ ਇਸ ਮੀਤ, ਨਾ ਇਸ ਹਰਖ ਨਹੀਂ ਇਸ ਸੋਗ, ਸਭ ਕੁਛ ਇਸ ਕਾ ਇਹੋ ਕਰਨਾ ਯੋਗ, ਨਾ ਇਸ ਬਾਪ ਨਹੀਂ ਇਸ ਮਾਇਆ, ਇਹੋ ਅਪਰੰਪਰ ਹੋਤਾ ਆਇਆ, ਪਾਪ ਪੁੰਨ ਕਾ ਇਸ ਲੇਪ ਨਾ ਲੱਗੈ, ਘੱਟ ਘੱਟ ਅੰਤਰ ਸਦ ਹੀ ਜਾਗੈ। ਇਹ ਹੈ ਸਰਬ ਨਿਵਾਸੀ ਸਦਾ ਅਲੇਪਾ ਦੀ ਮਾਲਕ ਬਖਸ਼ਿਸ਼ ਰਹਿਮਤ ਕਰ ਦੇਣ, ਉਸ ਵਾਹਿਗੁਰੂ ਨਾਲ ਸਾਡਾ ਜੁੜਨਾ ਬਣ ਜਾਵੇ ਜੀ। ਇੱਥੋਂ ਤੱਕ ਅੱਜ ਦੇ ਪਾਵਨ ਹੁਕਮ ਦੇ ਵਿਚਾਰ। ਆਓ ਇਸ ਤੋਂ ਅੱਗੇ ਮਾਰੂ ਰਾਗ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਬੋਲ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਨਾਲ ਜੁੜਨਾ ਕਰੀਏ ਜੀ।
ਕਾਇਆ ਹੰਸ ਪ੍ਰੀਤ ਬਹੁ ਧਾਰੀ।
ਕਾਇਆ ਤੇ ਹੰਸ ਅੰਦਰ ਦਾ ਜੀਵ ਆਤਮਾ, ਇਹਨਾਂ ਦਾ ਆਪਸ ਵਿੱਚ ਬੜਾ ਪਿਆਰ ਹੈ। ਮੈਂ ਬੇਨਤੀ ਕਰਾਂਗਾ, ਮਨੁੱਖ ਨੂੰ ਅੰਦਰ ਦੇ ਜੀਵ ਆਤਮਾ ਨੂੰ ਜਿੰਨਾ ਆਪਣੇ ਸਰੀਰ ਨਾਲ ਪਿਆਰ ਹੈ ਨਾ, ਇੰਨਾ ਹੋਰ ਕਿਸੇ ਨਾਲ ਵੀ ਨਹੀਂ ਹੈ। ਕੋਈ ਐਸਾ ਅਵਸਰ ਆ ਜਾਏ, ਕੋਈ ਡਾਕੂ ਚੋਰ ਆ ਜਾਏ, ਉਹ ਆਖੇ ਵੀ ਜਿੰਨਾ ਤੇਰੇ ਕੋਲ ਪੈਸਾ ਮੈਨੂੰ ਦੇ ਦੇ, ਨਹੀਂ ਤੇ ਮਾਰ ਦੇਵਾਂਗਾ। ਹੁਣ ਇੱਕ ਥਾਂ ਤੇ ਪੈਸਾ ਬਹੁਤ ਪਿਆਰ ਹੈ, ਨਹੀਂ ਛੱਡਣ ਜੀ ਕਰਦਾ, ਪਰ ਜਦੋਂ ਆਪਣੇ ਸਰੀਰ ਨੂੰ ਜਾਂਦਾ ਵੇਖਦਾ, ਉਹ ਕਹਿੰਦਾ ਨਹੀਂ ਸਰੀਰ ਬਚਾ ਲਾਂ, ਪੈਸਾ ਜਾਂਦਾ ਤੇ ਚਲਾ ਜਾਏ, ਬਾਕੀ ਸਭ ਕੁਝ ਜਾਂਦਾ ਤੇ ਚਲਾ ਜਾਏ। ਇਸ ਕਰਕੇ ਕਾਇਆਂ ਦੇ ਹੰਸ ਦੀ ਆਪਸ ਵਿੱਚ ਬਹੁਤ ਹਜ਼ੂਰ ਕਹਿੰਦੇ ਨੇ, ਇਹ ਪ੍ਰੀਤ ਹੈ ਅੰਦਰ ਦੇ ਜੀਵ ਆਤਮਾ ਦਾ, ਇਸ ਸਰੀਰ ਦੇ ਨਾਲ ਬਹੁਤ ਹੀ ਪਿਆਰ ਹੈ ਜੀ।
ਉਹ ਜੋਗੀ ਪੁਰਖ ਉਹ ਸੁੰਦਰ ਨਾਰੀ।
ਭਾਵੇਂ ਇੱਥੇ ਉਹ ਸ਼ਬਦ ਦੋਹਾਂ ਵਾਸਤੇ ਵਰਤਿਆ, ਪਰ ਇੱਕ ਵਿੱਚ ਹੈ ਉਹ ਅੰਦਰ ਦੇ ਜੀਵ ਆਤਮਾ ਨੂੰ ਸੰਬੋਧਕ ਜੋਗੀ, ਦੂਜੇ ਪਾਸੇ ਉਹ ਇਹ ਵਰਤਿਆ ਸਰੀਰ ਵਾਸਤੇ। ਉਹ ਜੋਗੀ ਪੁਰਖ ਜੋ ਅੰਦਰ ਦਾ ਜੀਵ ਆਤਮਾ ਜੋਗੀ ਪੁਰਖ ਹੈ, ਉਹ ਸੰਸਾਰ ਦੇ ਕਿਸੇ ਲੇਪ ਨਾਲ, ਕਿਸੇ ਪਦਾਰਥ ਨਾਲ, ਕਿਸੇ ਸੰਸਾਰ ਦੀ ਵਸਤੂ ਨਾਲ ਲੇਪ ਲਾ ਕੇ ਸਦਾ ਲਈ ਪਿਆਰ ਕਰਨ ਵਾਲਾ ਨਹੀਂ। ਉਹ ਸੁੰਦਰ ਨਾਰੀ, ਇੱਧਰ ਸਰੀਰ ਕਾਇਆ ਬਹੁਤ ਸੁੰਦਰ ਔਰਤ ਦੀ ਤਰ੍ਹਾਂ ਮਨੁੱਖ ਨੂੰ ਆਪਣੇ ਆਪੇ ਵਿੱਚ ਇਤਨੀ ਸਿਨੇਹ ਵਾਲੀ ਇਹ ਕਾਇਆ ਜਾਪਦੀ ਹੈ, ਪਰ ਅੰਦਰ ਦਾ ਜੋ ਜੋਗੀ ਹੈ ਨਾ, ਉਹ ਜੋਗੀ ਪੁਰਖ ਜਿਹੜਾ ਹੈ ਉਹ ਬਸ ਨਿਰਲੇਪ ਰਹਿਣ ਵਾਲਾ ਹੈ ਜੀ।
ਅਹਿਨ ਸੁਭੋਗੈ ਚੋ ਜਬ ਨੋਦੀ ਉਠ ਚਲਤ ਹੈ ਮਤਾ ਨਾ ਕੀਨਾ ਹੈ।
ਅਹਿਨ ਸੁਭੋਗੈ, ਹਰ ਵੇਲੇ ਦਿਨ ਰਾਤ ਸੁਨੀਆਂ ਦੇ ਸਾਰੇ ਸੁੱਖ ਪਿਆ ਭੋਗਦਾ ਹੈ। ਚੋਜ ਬਨੋਦੀ, ਬੜੇ ਚੋਜ ਕਰਦਾ, ਕਦੀ ਖਾ ਲਿਆ, ਕਦੀ ਕੱਪੜਾ ਪਹਿਨ ਲਿਆ, ਕਦੀ ਐਸ਼ੋ ਇਸ਼ਰਤ ਕਰ ਲਈ, ਕਦੀ ਸੈਰ ਕਰ ਲਈ, ਕਦੀ ਵਿਸ਼ਰਾਮ ਕਰ ਲਿਆ। ਮੈਂ ਇੱਕ ਬੇਨਤੀ ਕਰਾਂਗਾ, ਕਦੀ ਵਿਚਾਰ ਕਰਕੇ ਦੇਖਿਓ ਇਸ ਸਰੀਰ ਦੇ ਰਾਹੀਂ ਅਸੀਂ ਕਿੰਨੇ ਭੋਗ ਭੋਗਦੇ ਚੋਜ ਪਏ ਕਰਦੇ ਹਾਂ। ਹਰ ਤਰ੍ਹਾਂ ਦੇ ਨਾਲ ਇਹ ਅੰਦਰ ਦਾ ਜੀਵ ਆਤਮਾ ਸਰੀਰ ਨਾਲ ਜੁੜਿਆ ਹੋਇਆ ਐਨਸ ਭੋਗ ਹੈ। ਚੋਜ ਬਿਨੋਦੀ, ਬੜੇ ਬਿਨੋਦ ਬੜੇ ਚੋਜ ਕਰਦਾ ਹੈ, ਪਰ ਉੱਠ ਚਲਤਾ ਮਤਾ ਨਾ ਕੀਨਾ ਹੈ। ਜਿਸ ਦਿਨ ਸਰੀਰ ਨੂੰ ਛੱਡ ਕੇ ਅੰਦਰ ਦਾ ਜੀਵ ਆਤਮਾ ਉੱਠ ਜਾਂਦਾ, ਉਸ ਦਿਨ ਸਰੀਰ ਨਾਲ ਮਤਾ ਨਹੀਂ ਕਰਦਾ, ਸਲਾਹ ਨਹੀਂ ਕਰਦਾ ਵੀ ਮੈਂ ਤੈਨੂੰ ਛੱਡ ਕੇ ਜਾਵਾਂ ਕਿ ਨਾ ਜਾਵਾਂ। ਧਨ ਕਹੇ ਤੂੰ ਵਸ ਮੈਂ ਨਾਲੇ, ਧਨ ਇਹ ਸਰੀਰ। ਮੈਂ ਬੇਨਤੀ ਕਰਾਂਗਾ, ਪਤਨੀ ਅੰਦਰ ਦੇ ਪਿਰ ਨੂੰ ਕਹਿੰਦੀ ਹੈ ਮੇਰੇ ਨਾਲ ਸਦਾ ਰਹੀ, ਧਨ ਕਹੇ ਤੂੰ ਵਸ ਮੈਂ ਨਾਲੇ, ਪ੍ਰਿਆ ਸੁਖ ਵਾਸੀ ਬਾਲ ਗੋਪਾਲੇ, ਤੁਝੇ ਬਿਨਾ ਹੋ ਕਿਤ ਹੀ ਨਾ ਲੇਖੈ ਵਚਨ ਦੇ ਛੋੜ ਨਾ ਜਾਸਾਂ ਹੈ। ਮੇਰੇ ਨਾਲ ਵਾਅਦਾ ਕਰ, ਕੌਲ ਇਕਰਾਰ ਕਰਕੇ ਮੈਂ ਤੈਨੂੰ ਛੱਡ ਕੇ ਨਹੀਂ ਜਾਵਾਂਗਾ। ਮੈਂ ਤੇਰੇ ਕਰਕੇ ਬਹੁਤ ਸੁੱਖ ਵਾਸੀ ਹਾਂ, ਤੇਰੇ ਕਰਕੇ ਮੈਂ ਚੱਲਦੀ ਫਿਰਦੀ ਹਾਂ, ਤੇ ਇਹ ਮੇਰੇ ਅੰਦਰ ਦੇ ਪਿਰ ਤੂੰ ਮੇਰੇ ਨਾਲ ਵਚਨ ਕਰ, ਵਾਅਦਾ ਕਰਕੇ ਮੈਂ ਤੈਨੂੰ ਛੱਡ ਕੇ ਨਹੀਂ ਜਾਵਾਂਗਾ। ਧਨ ਕਹੇ ਤੂੰ ਵਸ ਮੈਂ ਨਾਲੇ, ਪ੍ਰਿਆ ਸੁਖ ਵਾਸੀ ਬਾਲ ਗੋਪਾਲੇ, ਤੁਝੇ ਬਿਨਾ ਹੋ ਕਿਤ ਹੀ ਨਾ ਲੇਖੈ ਵਚਨ ਦੇ ਛੋੜ ਨਾ ਜਾਸਾਂ ਹੈ। ਪਿਰ ਕਹਿਆ ਹੋ ਹੁਕਮੀ ਬੰਦਾ, ਅੰਦਰ ਦਾ ਪਿਰ ਕੀ ਕਹਿੰਦਾ, ਮੇਰੇ ਵਸ ਨਹੀਂ ਹੈ, ਮੈਂ ਤੇਰੇ ਵਿੱਚ ਸਦਾ ਬੈਠਾ ਰਹਾਂ, ਮੈਂ ਤੇ ਹੁਕਮੀ ਬੰਦਾ ਹਾਂ, ਜਿੰਨਾ ਚਿਰ ਰੱਬ ਨੇ ਹੁਕਮ ਕੀਤਾ ਤੇਰੇ ਵਿੱਚ ਰਹਾਂਗਾ। ਪਿਰ ਕਹਿਆ ਹੋ ਹੁਕਮੀ ਬੰਦਾ, ਉਹ ਭਾਰੋ ਠਾਕਰ ਜਿਸ ਕਾਨ ਨਾ ਛੰਦਾ, ਜਿਚਰ ਰੱਖੈ ਤਿਚਰ ਤੁਮ ਸੰਗ ਰਹਿਣਾ, ਜਾਂ ਸੱਦੇ ਤਾਂ ਊਠ ਸਦਾਸਾਂ ਹੈ। ਉਹ ਜਿੰਨਾ ਚਿਰ ਮੈਨੂੰ ਤੇਰੇ ਨਾਲ ਰੱਖੇਗਾ ਨਾ, ਉਹਨਾਂ ਚਿਰ ਰਹਾਂਗਾ। ਜਿਸ ਦਿਨ ਉਸਨੇ ਸੱਦ ਲਿਆ ਮੈਂ ਤੈਨੂੰ ਛੱਡ ਕੇ ਚਲਾ ਜਾਵਾਂਗਾ। ਫਿਰ ਕਹਿਆ ਹੋ ਹੁਕਮੀ ਬੰਦਾ, ਉਹ ਭਾਰੋ ਠਾਕਰ ਜਿਸ ਕਾਨ ਨਾ ਛੰਦਾ, ਜਿਚਰ ਰੱਖੈ ਤਿਚਰ ਤੁਮ ਸੰਗ ਰਹਿਣਾ, ਜਾਂ ਸੱਦੇ ਤਾਂ ਊੜ ਸਦਾਸਾਂ ਹੈ। ਜੋ ਪ੍ਰਿਆ ਬਚਨ ਕਹੇ ਧਨ ਸਾਚੇ, ਧਨ ਕਸ਼ੂ ਨਾ ਸਮਝੈ ਚੰਚਲ ਕਾਚੇ, ਬਹੁਰ ਬਹੁਰ ਫਿਰ ਹੀ ਸੰਗ ਮੰਗੈ, ਉਹ ਬਾਤ ਜਾਣੈ ਕਰ ਹਾਸਾ ਹੈ। ਅੰਦਰ ਦੇ ਪਿਰ ਦੀ ਗੱਲ ਸੁਣ ਕੇ ਇਹ ਸਰੀਰ ਪਤਨੀ ਕਹਿਣ ਲੱਗੀ, ਐਵੇਂ ਮੇਰੇ ਨਾਲ ਮਜ਼ਾਕ ਕਰਦੇ ਹੋ। ਉਹਨੂੰ ਹਾਸਾ ਕਰਕੇ ਮੰਨ ਲਿਆ, ਉਹ ਬਾਤ ਜਾਣੈ ਕਰ ਹਾਸਾ ਹੈ। ਆਈ ਆ ਗਿਆ ਫਿਰੋਂ ਬੁਲਾਇਆ, ਨਾ ਤਨ ਪੁੱਛੀ ਨਾ ਮਤਾ ਪਕਾਇਆ, ਊਟ ਸਧਾਇਓ ਛੂਟਰ ਮਾਟੀ, ਦੇਖ ਨਾਨਕ ਮਿਥਨ ਮੁਹਾਸਾ ਹੈ। ਜਿਸ ਦਿਨ ਅੰਦਰ ਪਿਰ ਨੂੰ ਆਗਿਆ ਆ ਗਈ, ਬਸ ਹੁਕਮ ਵਿੱਚ ਸਰੀਰ ਛੱਡ ਕੇ ਚਲਾ ਗਿਆ, ਤੇ ਸਲਾਹ ਨਹੀਂ ਕੀਤੀ ਵੀ ਤੂੰ ਤੇ ਅਜੇ ਜਵਾਨ, ਤੇਰੇ ਤੇ ਹੱਥ ਪੈਰ ਵਧੀਆ ਨੇ, ਤੇਰੀਆਂ ਤੇ ਅੱਖਾਂ ਨੱਕ ਦੰਦ ਪੂਰੇ ਕੰਮ ਕਰਦੇ ਨੇ, ਮੈਂ ਤੈਨੂੰ ਛੱਡ ਕੇ ਜਾਵਾਂ ਕਿ ਨਾ ਜਾਵਾਂ। ਨਾ, ਹਜ਼ੂਰ ਕਹਿੰਦੇ ਨੇ ਜਿਸ ਦਿਨ ਮਾਲਕ ਦਾ ਹੁਕਮ ਆਉਂਦਾ ਉਸ ਦਿਨ ਸਰੀਰ ਨਾਲ ਉਹ ਪਿਰ ਮਤਾ ਨਹੀਂ ਕਰਦਾ, ਸਲਾਹ ਨਹੀਂ ਕਰਦਾ ਕਿ ਮੈਂ ਜਾਵਾਂ ਕਿ ਨਾ ਜਾਵਾਂ ਜੀ।
ਸ੍ਰਿਸ਼ਟ ਉਪਾਏ ਰਹੇ ਪ੍ਰਭ ਸਾਜੈ,
ਇਹ ਸ੍ਰਿਸ਼ਟ ਉਪਾ ਕੇ ਦੁਨੀਆਂ ਬਣਾ ਕੇ ਪਰਮਾਤਮਾ ਨੇ ਸਾਰਿਆਂ ਤੇ ਆਪਣਾ ਮਿਹਰ ਭਰਿਆ, ਛਾਂ ਇੱਕ ਛਤਰ ਇੱਕ ਅਸੀਸ ਤੇ ਕਿਰਪਾ ਦ੍ਰਿਸ਼ਟੀ ਸਭ ਤੇ ਕੀਤੀ ਹੈ ਜੀ।
ਪੌਣ ਪਾਣੀ ਪੈ ਸੰਤਰ ਗਾਜੈ,
ਇਹ ਪੌਣ ਬਣਾ ਦਿੱਤੀ ਸਾਡੇ ਸਾਹ ਲੈਣ ਲਈ, ਪਾਣੀ ਬਣਾ ਦਿੱਤਾ ਸਾਡੇ ਪੀਣ ਲਈ ਵਰਤਣ ਲਈ। ਬਸੰਤਰ ਅਗਨ ਸਰੀਰ ਦੇ ਅੰਦਰ ਵੀ ਰੱਖੀ, ਧਿਆਨ ਚ ਰੱਖਿਓ, ਉਹ ਅਗਨ ਲੱਕੜਾਂ ਵਿੱਚ ਵੀ ਰੱਖੀ, ਉਹ ਅਗਨ ਚੰਦ ਸੂਰਜ ਵਿੱਚ ਵੀ ਰੱਖੀ। ਉਸ ਵਾਹਿਗੁਰੂ ਜੀ ਨੇ ਉਸ ਅਗਨੀ ਦੇ ਰੂਪ ਨੂੰ ਕਈ ਰੂਪਾਂ ਵਿੱਚ ਤੇਰੇ ਵਾਸਤੇ ਪੌਣ ਪਾਣੀ ਬਸੰਤਰ ਗਾਜਿਆ। ਇਸ ਢੰਗ ਦੇ ਨਾਲ ਉਹ ਹਰ ਥਾਂ ਤੇ ਆਪਣਾ ਵਾਜਾ ਗਾਜਾ ਵਜਾ ਰਿਹਾ ਹੈ, ਤੇ ਇਸ ਪੌਣ ਪਾਣੀ ਬਸੰਤਰ ਦੇ ਆਧਾਰ ਤੇ ਤੂੰ ਜੀਵਨ ਬਤੀਤ ਕਰ ਰਿਹਾ ਹੈ ਜੀ।
ਮਨੁਆ ਡੋਲਾ ਦੂਤ ਸੰਗਤ ਮਿਲ, ਸੋ ਪਾਏ ਜੋ ਕਿਛ ਕੀਨਾ ਹੈ।
ਮਨੁਆ ਡੋਲਾ ਦੂਤ ਸੰਗਤ ਮਿਲ, ਸੋ ਪਾਏ ਜੋ ਕਿਛ ਕੀਨਾ ਹੈ। ਇਹ ਮਨੁਆ ਡੋਲਦਾ, ਧਿਆਨ ਚ ਰੱਖਿਓ, ਮਨ ਵਾਹਿਗੁਰੂ 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 ਕਰਦੇ ਆ, ਅਗਰ ਡੋਲੇ ਨਾ ਤੇ ਰੱਬ ਨਾਲ ਇੱਕ ਮਿਕ ਹੋ ਜਾਏ, ਤੇ ਬੜੇ ਪਿਆਰ ਚ ਭਰ ਕੇ ਆਖੋ ਵਾਹਿਗੁਰੂ 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 ਬੋਲਿਆ, ਉਹ ਆਪ ਸੁਣਨ ਲੱਗ ਪਏ, ਮਨ ਟਿਕ ਗਿਆ। ਜੀਬਾ ਗੁਣ ਗੋਬਿੰਦ ਭਜੋ, ਕਰਨ ਸੁਣੋ ਹਰ ਨਾਮ। ਜੀਬਾ ਬੋਲਦੀ ਗਈ, ਕੰਨ ਸੁਣਦੇ ਗਏ, ਟਿਕਾਓ ਬਣ ਗਿਆ, ਮਨ ਡੋਲਿਆ ਨਹੀਂ, ਇੱਕ ਮਿਕ ਰੱਬ ਨਾਲ ਹੁੰਦਾ ਗਿਆ। ਪਰ ਮਨੁਆ ਡੋਲਾ, ਕਿਉਂ? ਦੂਤ ਸੰਗਤ ਮਿਲ, ਇਹ ਪੰਜ ਦੂਤ ਸਨ, ਪੰਜ ਦੂਤ ਤੁਧ ਵਸ ਕੀਤੇ, ਵਸ ਵਿੱਚ ਨਹੀਂ ਆਏ। ਧਿਆਨ ਚ ਰੱਖਿਓ, ਕਦੀ ਕਾਮ ਆ ਗਿਆ, ਕਿੱਧਰ ਡੋਲ ਗਿਆ ਮਨ, ਕਦੀ ਕ੍ਰੋਧ ਆ ਗਿਆ, ਕਿਹੜੇ ਕਲੇਸ਼ ਵਿੱਚ ਪੈ ਗਿਆ, ਕਦੀ ਲੋਭ ਆ ਗਿਆ, ਕਦੀ ਮੋਹ ਤੇ ਕਦੀ ਹੰਕਾਰ ਆ ਗਿਆ। ਹਾਲਤ ਪਤਾ ਕੀ ਹੈ? ਗੱਲ ਧਿਆਨ ਚ ਰੱਖਿਓ, ਇੱਕ ਬੱਕਰੀ, ਉਹਨੂੰ ਬਹੁਤ ਵਧੀਆ ਚਾਰਾ ਪਾਇਆ ਜਾਂਦਾ, ਘਾਹ ਹਰਾ ਹਰਾ ਪਾਇਆ ਜਾਂਦਾ, ਉਹਦੀ ਖੁਰਾਕ ਬਹੁਤ ਦਿੱਤੀ ਜਾਂਦੀ ਹੈ, ਉਹ ਸੁੱਕਦੀ ਜਾਂਦੀ ਹੈ, ਕਮਜ਼ੋਰ ਹੁੰਦੀ ਜਾਂਦੀ ਹੈ। ਪੁੱਛਿਆ ਵੀ ਗੱਲ ਕੀ ਹੈ, ਬੱਕਰੀ ਨੂੰ ਖਵਾਇਆ ਇੰਨਾ ਵਧੀਆ ਜਾ ਰਿਹਾ ਤੇ ਕਮਜ਼ੋਰ ਹੁੰਦੀ ਜਾ ਰਹੀ ਹੈ। ਕਹਿੰਦੇ ਜਿੱਥੇ ਬੱਧੀ ਹੋਈ ਹੈ ਨਾ, ਨਜ਼ਦੀਕ ਸ਼ੇਰ ਹੈ, ਤੇ ਸ਼ੇਰ ਦੀ ਪੈਂਦੀ ਜਦੋਂ ਭਵਕ, ਉਹ ਫਿਰ ਸ਼ੇਰ ਦੀ ਭਵਕ ਦੇ ਨਾਲ ਖਾਧਾ ਪੀਤਾ ਸਾਰਾ ਹੀ ਨਿਕਲ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਦਾ ਕਥਨ, ਅਜਾ ਪੋਗੰਤ ਕੰਦ ਮੂਲੰ ਬਸੰਤੇ ਸਮੀਪ ਕਿਹ ਰਹਿ, ਤਤਰ ਗਤੇ ਸੰਸਾਰ ਹੈ, ਨਾਨਕ ਸੋਗ ਹਰਖੰਗ ਵਿਆਪਤੇ। ਕਹਿੰਦੇ ਸੰਸਾਰ ਦੀ ਹਾਲਤ ਵੀ ਚੰਗਾ ਖਾਂਦੇ ਆ, ਵਧੀਆ ਪਹਿਨਦੇ ਆ, ਧਨ ਸੰਪਦਾ ਸਾਡੇ ਕੋਲ, ਦੁਨੀਆਂ ਦੇ ਸਾਰੇ ਸੁੱਖ ਸਾਡੇ ਕੋਲ, ਪਰ ਅੰਦਰ ਦੀ ਜੀਵ ਆਤਮਾ ਦੀ ਹਾਲਤ, ਮਨ ਦੀ ਦਸ਼ਾ ਇਤਨੀ ਡੋਲਣ ਵਾਲੀ ਹੈ ਵੀ ਸੁੱਖ ਨਹੀਂ ਹੈ, ਸ਼ਾਂਤੀ ਨਹੀਂ ਹੈ, ਚੈਨ ਨਹੀਂ ਹੈ। ਕਿਉਂਕਿ ਪੰਜ ਦੂਤਾਂ ਦੇ ਸੰਗ ਵਿੱਚ ਕਦੀ ਸ਼ੋਕ ਵਿੱਚ ਤੇ ਕਦੀ ਹਰਸ਼ ਵਿੱਚ ਚਲੇ ਗਏ, ਤੇ ਟਿਕਾਓ ਕਿੱਥੇ ਮਿਲੇਗਾ? ਮਨੁਆ ਡੋਲੈ ਦੂਤ ਸੰਗਤ ਮਿਲ। ਮੈਂ ਬੇਨਤੀ ਕਰਾਂ, ਸੰਗਤ ਕਰਨੀ ਸੀ ਸੱਤ ਦੀ, ਸੰਗਤ ਕਰਨੀ ਸੀ ਗੁਰੂ ਦੀ, ਸੰਗਤ ਕਰਨੀ ਸੀ ਬਾਣੀ ਦੀ, ਸੰਗਤ ਕਰਨੀ ਸੀ ਧਰਮੀ ਪੁਰਸ਼ਾਂ ਦੀ, ਪਰ ਸੰਗਤ ਕੀਤੀ ਦੂਤਾਂ ਦੀ, ਤੇ ਹਜ਼ੂਰ ਕਹਿੰਦੇ ਨੇ ਜ਼ਿੰਦਗੀ ਜਿਹੜੀ ਸੀ ਉਹ ਬਰਬਾਦ ਕਰਕੇ ਰੱਖ ਲਈ। ਮਨੁਆ ਪਿਆ ਡੋਲਦਾ, ਮਨੁਆ ਡੋਲੈ ਦੂਤ ਸੰਗਤ ਮਿਲ, ਸੋ ਪਾਏ ਜੋ ਕਿਛ ਕੀਨਾ ਹੈ। ਤੇ ਫਿਰ ਜੇ ਦੂਤਾਂ ਦੀ ਸੰਗਤ ਕਰਾਂਗੇ ਤੇ ਪਾਵਾਂਗੇ ਕੀ? ਮਨ ਦਾ ਟਿਕਾਓ ਕਿੱਥੇ ਆਏਗਾ? ਇਸ ਕਰਕੇ ਹਜ਼ੂਰ ਕਹਿੰਦੇ ਨੇ ਇਹ ਮਨ ਹਰ ਵੇਲੇ ਇਹਨਾਂ ਦੂਤਾਂ ਦੀ ਸੰਗਤ ਕਰਕੇ ਪਿਆ ਡੋਲਦਾ ਹੈ ਜੀ।
ਨਾਮ ਵਿਸਾਰ ਦੁੱਖ ਦੁੱਖ ਸਹੀ ਹੈ।
ਹਜ਼ੂਰ ਕਹਿੰਦੇ ਨੇ ਨਾਮ ਵਿਸਾਰ ਦਿੱਤਾ, ਇਹ ਹੈ ਦੁੱਖ, ਤੇ ਦੁੱਖ ਦੇ ਅਰਥ ਨੇ ਦੋਸ਼ ਗੁਨਾਹ, ਇਹ ਸਭ ਤੋਂ ਵੱਡਾ ਗੁਨਾਹ ਹੈ। ਇੱਕ ਅਦੀਬ ਕਹਿੰਦਾ ਜ਼ਿੰਦਗੀ ਮੈਂ ਭੂਲ ਤੋਂ ਔਰ ਵੀ ਬਹੁਤ ਭੂਲ ਹੋਈ ਪਰ ਖੁਦਾ ਕੋ ਭੂਲ ਜਾਣਾ ਸਭ ਸੇ ਬੜੀ ਭੂਲ ਹੋਈ ਪਾਪ ਤੇ ਹੋਰ ਵੀ ਬਹੁਤ ਕੀਤੇ ਨੇ ਪਰ ਰੱਬ ਨੂੰ ਭੁੱਲ ਜਾਣਾ ਸਭ ਤੋਂ ਵੱਡਾ ਪਾਪ ਹੈ ਰੱਬ ਚੇਤੇ ਆ ਜਾਏ ਤੇ ਸਭ ਤੋਂ ਵੱਡਾ ਪੁੰਨ ਹੈ ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਇਸ ਕਰਕੇ ਸਾਹਿਬ ਕਹਿੰਦੇ ਨੇ ਨਾਮ ਵਿਸਾਰ ਚੁੱਕੇ ਚੱਲੇ ਨਾਮ ਵਿਸਾਰ ਤਾਵਨ ਤੱਤਿਆ ਐ ਭਲਿਆ ਵਾਹਿਗੁਰੂ ਭੁਲਾ ਦਿੱਤਾ ਜੀ ਘਰ ਚੇਤੇ ਰਿਸ਼ਤੇਦਾਰ ਚੇਤੇ ਤੈਨੂੰ ਦੋਸਤ ਮਿੱਤਰ ਚੇਤੇ ਤੈਨੂੰ ਘਰ ਦਾ ਸਮਾਨ ਚੇਤੇ ਤੈਨੂੰ ਦੁਨੀਆਂ ਵਿੱਚ ਉਹ ਕੁਝ ਚੇਤੇ ਜਿਹੜਾ ਤੇਰੇ ਕੰਮ ਨਹੀਂ ਸੀ ਆਉਣ ਵਾਲਾ ਪਰ ਜਿਸ ਨੇ ਹਰ ਵੇਲੇ ਸੁੱਖ ਦੇਣਾ ਸੀ ਉਹ ਰੱਬ ਤੈਨੂੰ ਭੁੱਲ ਗਿਆ ਨਾਮ ਵਿਸਾਰ ਦੋਖ ਦੁੱਖ ਸਹੀ ਹੈ ਇਸ ਦੋਸ਼ ਦੇ ਕਾਰਨ ਇਸ ਗੁਨਾਹ ਦੇ ਕਾਰਨ ਤੈਨੂੰ ਦੁੱਖ ਸਹਿਣੇ ਪੈਂਦੇ ਹਨ ਜੀ
ਹੁਕਮ ਭਇਆ ਚੱਲਣਾ ਕਿਉਂ ਰਹੀ ਹੈ
ਪਰ ਇਹ ਗੱਲ ਚੇਤੇ ਰੱਖਣਾ ਜਿਸ ਦਿਨ ਰੱਬ ਦਾ ਹੁਕਮ ਆ ਗਿਆ ਉਸ ਦਿਨ ਚੱਲਣਾ ਹੀ ਪੈਣਾ ਤੂੰ ਇੱਥੇ ਬੈਠਾ ਰਹੇਗਾ ਕਿਉਂ ਰਹੀ ਹੈ ਫਿਰ ਕਹਿੰਦੇ ਨੇ ਇਸ ਦੁਨੀਆਂ ਵਿੱਚ ਤੈਨੂੰ ਰਹਿਣਾ ਨਹੀਂ ਮਿਲਣਾ ਫਿਰ ਤੂੰ ਉਸ ਸਮੇਂ ਸੋਚੇਗਾ ਮੈਂ ਨਾਮ ਜਪ ਲੈਂਦਾ ਮੈਂ ਸਿਮਰਨ ਕਰ ਲੈਂਦਾ ਜੀਵਨ ਗੁਜ਼ਰ ਗਿਆ ਤੂੰ ਜੀਨੇ ਕਾ ਢੰਗ ਆਇਆ ਸ਼ਮਾ ਬੁਝ ਗਈ ਤੂੰ ਮਹਿਫਲ ਨੇ ਰੰਗ ਲਾਇਆ ਗਾੜੀ ਨਿਕਲ ਚੁੱਕੀ ਸੀ ਘਰ ਸੇ ਜਬ ਚੱਲਾ ਮੁਸਾਫਰ ਹੱਥ ਮਲਤੇ ਮਲਤੇ ਵਾਪਸ ਬੈਰੰਗ ਆਇਆ ਸਿਮਰਨ ਕੇ ਵਕਤ ਮੇ ਨਾ ਸਿਮਰਨ ਕਾ ਵਕਤ ਸੰਭਾਲਾ ਔਰ ਮੈਂ ਬੇਨਤੀ ਕਰਾਂ ਉਸ ਵਕਤ ਵਕਤ ਮੰਗਾ ਜਬ ਵਕਤ ਤੰਗ ਆਇਆ ਤੇਰੀ ਜ਼ਿੰਦਗੀ ਨੇ ਹਥਿਆਰ ਫੈਂਕ ਡਾਲੇ ਗਾਫਲ ਯਮਰਾਜ ਜਬ ਫੌਜ ਲੇਕਰ ਕਰਨੇ ਜੰਗ ਆਇਆ ਭਲਿਆ ਅੱਜ ਵੇਲਾ ਸਿਮਰਨ ਦਾ ਆਖੋ ਵਾਹਿਗੁਰੂ 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 ਮੇਰੀ ਅਰਦਾਸ ਹੈ ਮਾਲਕ ਰਹਿਮਤ ਕਰੋ ਵਿਸਰ ਨਾਹੀਂ ਦਤਾਰ ਆਪਣਾ ਨਾਮ ਦਿਓ ਮਾਲਕ ਰਹਿਮਤ ਕਰ ਦਿਓ ਇਹ ਨਾਮ ਵਿਸਾਰ ਦੁੱਖ ਦੁੱਖ ਸਹੀ ਹੈ ਹੁਕਮ ਭਇਆ ਚੱਲਣਾ ਕਿਉਂ ਰਹੀ ਹੈ ਜਿਸ ਦਿਨ ਹੁਕਮ ਆ ਗਿਆ ਉਸ ਦਿਨ ਚੱਲਣਾ ਹੀ ਪੈਣਾ ਦੁਨੀਆਂ ਛੱਡ ਜਾਣੀ ਹੈ ਫਿਰ ਕਿਵੇਂ ਇੱਥੇ ਰਹਿ ਸਕਦੇ ਹਾਂ ਜੀ
ਨਰਕ ਕੂਪ ਮਹਿ ਗੋਤੇ ਖਾਵੇ ਜਿਉਂ ਜਲ ਤੇ ਬਾਹਰ ਮੀਨਾ ਹੈ
ਰੱਬ ਨੂੰ ਭੁਲਾ ਕੇ ਜ਼ਿੰਦਗੀ ਦੀ ਜੀਵਾਤਮਾ ਘੋਰ ਨਰਕ ਵਿੱਚ ਪੈ ਜਾਂਦੀ ਹੈ ਤੇ ਹਜ਼ੂਰ ਕਹਿੰਦੇ ਨੇ ਫਿਰ ਐਸੀ ਜ਼ਿੰਦਗੀ ਬਣ ਜਾਂਦੀ ਹੈ ਜਿਵੇਂ ਕੋਈ ਖੂਹ ਵਿੱਚ ਡਿੱਗਾ ਹੋਵੇ ਤੇ ਗੋਤੇ ਖਾ ਰਿਹਾ ਹੋਵੇ ਗੱਲ ਧਿਆਨ ਚ ਰੱਖਿਓ ਕਿਤੇ ਨੇ ਵੀ ਖੂਹ ਵਿੱਚ ਡਿੱਗਾ ਤੇ ਮਰ ਗਿਆ ਇੱਕ ਹੈ ਵੀ ਗੋਤੇ ਖਾਈ ਜਾ ਰਿਹਾ ਮਰਦਾ ਵੀ ਨਹੀਂ ਹੈ ਉਸ ਦੀ ਜ਼ਿੰਦਗੀ ਵੀ ਨਹੀਂ ਬਚ ਰਹੀ ਬਸ ਇਸ ਢੰਗ ਨਾਲ ਜਿਵੇਂ ਮੱਛੀ ਨੂੰ ਪਾਣੀ ਤੋਂ ਬਾਹਰ ਕੱਢ ਦਈਏ ਉਹ ਤੜਫਦੀ ਹੈ ਹਜ਼ੂਰ ਕਹਿੰਦੇ ਨੇ ਰੱਬ ਰੂਪੀ ਜਲ ਹੈ ਜੀਵ ਰੂਪੀ ਮੱਛੀ ਹੈ ਉਸ ਵਾਹਿਗੁਰੂ ਤੋਂ ਨਿਕਲੀ ਹੋਈ ਬਾਹਰ ਜੀਵਾਤਮਾ ਮੱਛੀ ਜਿਉਂ ਜਲ ਤੇ ਬਾਹਰ ਮੀਨਾ ਹੈ ਦੀ ਤਰ੍ਹਾਂ ਇਹ ਤੜਫ ਤੜਫ ਕੇ ਜ਼ਿੰਦਗੀ ਰੱਬ ਨੂੰ ਭੁਲਾ ਕੇ ਬਤੀਤ ਹੁੰਦੀ ਹੈ ਜੀ
ਚੌਰਾਸੀ ਨਰਕ ਸਾਗਤ ਭੋਗਾਈ ਹੈ
ਇਹ ਚੌਰਾਸੀ ਨਰਕ ਜਿਹੜੇ ਲੱਖ ਚੁਰਾਸੀ ਭਰਮ ਤੇ ਫਿਰਨ ਤੇ ਇਹ ਕਹਿਣ ਲੱਗੇ ਮਨਮੁੱਖ ਨੂੰ ਰੱਬ ਤੋਂ ਭੁੱਲੇ ਹੋਏ ਨੂੰ ਚੁਰਾਸੀ ਨਰਕ ਭੋਗਣੇ ਪੈਂਦੇ ਹਨ ਜੀ
ਜੈਸਾ ਕੀਚੈ ਤੈਸੋ ਪਾਈ ਹੈ
ਹਿਰਦੇ ਦੀ ਧਰਤੀ ਹੈ ਅੰਦਰ ਦੇ ਕੀਤੇ ਸੁਰਤ ਨਾਲ ਕਰਮ ਸਰੀਰ ਨਾਲ ਕਰਮ ਉਹ ਬੀਜ ਨੇ ਜਿਹੋ ਜਿਹੀ ਹਿਰਦੇ ਦੀ ਧਰਤੀ ਵਿੱਚ ਬੀਜ ਬੀਜਾਂਗੇ ਉਹੋ ਜਿਹਾ ਫਲ ਝੋਲੀ ਵਿੱਚ ਪਏਗਾ ਮੈਂ ਬੇਨਤੀ ਕਰਨ ਲੱਗਾ ਜ਼ਿਮੀਦਾਰ ਬੜੇ ਸਿਆਣੇ ਨੇ ਉਹ ਕਦੀ ਨਹੀਂ ਕਰਦੇ ਵੀ ਅਸੀਂ ਖੇਤ ਨੂੰ ਵਾਹੀਏ ਸਵਾਰੀਏ ਖਾਦ ਪਾਈਏ ਤੇ ਕੰਡੇ ਬੀਜ ਦਈਏ ਉਹ ਕਹਿੰਦੇ ਨੇ ਨਹੀਂ ਵਧੀਆ ਬੀਜ ਬੀਜੀਏ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਦੀ ਖੋਜ ਨਾਲ ਕੋਈ ਹਾਈਬ੍ਰਿਡ ਬੀਜ ਬੀਜੀਏ ਸਮਾਂ ਥੋੜਾ ਲੱਗੇ ਫਲ ਝੱਟ ਮਿਲ ਜਾਏ ਤੇ ਧਿਆਨ ਚ ਰੱਖਿਓ ਜ਼ਿਆਦਾ ਮਿਲ ਜਾਏ ਤੇ ਇਹ ਹਕੀਕਤ ਹੈ ਬਾਹਰ ਦੀ ਧਰਤੀ ਵਿੱਚ ਬੀਜ ਬੀਜਣ ਵਾਲੇ ਬੜੇ ਸੁਚੇਤ ਹੋ ਕੇ ਬੀਜ ਬੀਜਦੇ ਨੇ, ਪਰ ਹਿਰਦੇ ਦੀ ਧਰਤੀ ਵਿੱਚ ਹਜ਼ੂਰ ਕਹਿੰਦੇ ਨੇ ਤੂੰ ਕੀ ਬੀਜਦਾ, ਜਰਾ ਝਾਤ ਮਾਰ ਕੇ ਤੇ ਦੇਖ, ਜਿਹੋ ਜਿਹਾ ਕਰੇਗਾ ਉਹੋ ਜਿਹਾ ਫਲ ਤੇਰੀ ਝੋਲੀ ਵਿੱਚ ਪਵੇਗਾ ਜੀ।
ਸਤਿਗੁਰ ਬਾਜੋ ਮੁਕਤ ਨਾ ਹੋਈ, ਕਿਰਤ ਬਾਧਾ ਗ੍ਰਸ ਦੀਨਾ ਹੈ।
ਸਤਿਗੁਰ ਬਾਜੋ ਮੁਕਤ ਨਾ ਹੋਈ, ਸਤਿਗੁਰੂ ਤੋਂ ਬਿਨਾ ਮੁਕਤੀ ਨਹੀਂ। ਤੇ ਮੁਕਤੀ ਦੇ ਅਰਥ ਕੀ ਹੈ? ਇਹ ਨਹੀਂ ਹੈ ਵੀ ਮਰ ਕੇ ਮੁਕਤੀ ਦੀ ਗੱਲ ਹੈ, ਇਹ ਜੀਵਨ ਮੁਕਤ ਦੀ ਗੱਲ ਹੈ। ਅੱਜ ਜੀਵਨ ਵਿੱਚ ਹੀ ਅਸੀਂ ਬੰਧਨਾਂ ਵਿੱਚ ਪਏ ਹੋਏ ਹਾਂ, ਕਦੀ ਹਰਸ਼ ਦਾ ਬੰਧਨ, ਕਦੀ ਸ਼ੋਕ ਦਾ ਬੰਧਨ, ਮੋਹ ਮਮਤਾ ਦਾ ਬੰਧਨ, ਔਗਣ ਵਿਕਾਰਾਂ ਦਾ ਬੰਧਨ, ਮੈਂ ਮੇਰੀ ਦਾ ਬੰਧਨ। ਤੇ ਹਜ਼ੂਰ ਕਹਿੰਦੇ ਨੇ ਸਤਿਗੁਰੂ ਦੀ ਸੰਗਤ ਵਿੱਚ ਆ ਗਏ ਤੇ ਜੀਵਨ ਮੁਕਤ ਹੋ ਗਿਆ। ਫਿਰ ਨਾਨਕ ਸਤਿਗੁਰ ਭੇਟਿਆ, ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚੇ ਹੋਵੇ ਬੁਗਤ, ਪਰ ਸਤਿਗੁਰ ਬਾਝੋਂ ਮੁਕਤ ਨਾ ਹੋਈ, ਕਿਰਤ ਬਾਧਾ ਗ੍ਰਸ ਦੀਨਾ ਹੈ। ਸਤਿਗੁਰੂ ਤੋਂ ਬਿਨਾਂ ਮੁਕਤੀ ਨਹੀਂ ਮਿਲਣੀ। ਔਰ ਸਤਿਗੁਰ ਬਾਝੋਂ ਮੈਂ ਬੇਨਤੀ ਕਰਾਂ, ਜੇ ਮੁਕਤੀ ਨਹੀਂ ਤੇ ਫਿਰ ਸਤਿਗੁਰੂ ਨਾਲ ਜੁੜ ਜਾਣਾ ਚਾਹੀਦਾ। ਧੰਨ ਗੁਰੂ ਗ੍ਰੰਥ ਸਾਹਿਬ ਜੀ, ਸਾਨੂੰ ਮੁਕਤ ਜੀਵਨ ਪ੍ਰਦਾਨ ਕਰਨ ਦਾ ਇੱਕ ਉਹ ਨਕਸ਼ਾ ਦਿੰਦੇ ਨੇ ਕਿ ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋਉ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਘਰ ਚ ਰਹਿਣਾ, ਪਰਿਵਾਰ ਵਿੱਚ ਰਹਿਣਾ, ਪਰ ਐਨ ਮੁਕਤ ਹੋ ਕੇ ਰਹਿਣਾ, ਪਰ ਸਤਿਗੁਰ ਬਾਜੋਂ ਮੁਕਤ ਨਾ ਹੋਈ, ਕਿਰਤ ਬਾਧਾ ਗ੍ਰਸ ਦੀਨਾ ਹੈ। ਅਗਰ ਕਿਰਤ ਕੀ ਬਾਧੀ ਸਭ ਫਿਰਾ, ਦੇਖੋ ਵਿਚਾਰੀ ਸਾਡੀ ਕਿਰਤ ਕੀ ਹੈ? ਧਰਮ ਦੀ ਕਿਰਤ ਹੈ, ਮੁਕਤ ਹਾਂ। ਅਗਰ ਔਗਣ ਵਿਕਾਰਾਂ ਦੀ ਕਿਰਤ ਹੈ, ਫਿਰ ਬੱਜ ਗਏ। ਇੱਥੇ ਕਿਰਤ ਬਾਧਾ, ਉਧਰ ਮੁਕਤ। ਕਿਰਤ ਨੇ ਜਿਹੜੀ ਕਿਰਤ ਨੇ ਰੱਬ ਤੋਂ ਦੂਰ ਕੀਤਾ, ਭਾਵੇਂ ਹੱਕ ਪਰਾਇਆ ਖਾ ਕੇ ਕਿਰਤ ਕੀਤੀ। ਧਿਆਨ ਚ ਰੱਖਿਓ, ਵੱਜ ਗਏ ਔਗਣ ਵਿਕਾਰਾਂ ਦੇ ਪਾਪਾਂ ਦੇ ਜਾਲ ਵਿੱਚ, ਚਾਹੇ ਨਸ਼ਿਆਂ ਦੀ ਕਿਰਤ ਵੱਲ ਤੁਰ ਗਏ, ਚਾਹੇ ਪਤ ਧੋ ਕੇ ਤੁਰ ਗਏ। ਮੈਂ ਬੇਨਤੀ ਕਰਾਂ, ਚਾਹੇ ਦੁਨੀਆਂ ਵਿੱਚ ਉਹ ਕੁਝ ਕਿਰਤ ਕੀਤੀ ਜਿਸ ਨਾਲ ਕੀਰਤੀ ਭੁੱਲ ਗਈ, ਇਹ ਸਮਝ ਲੈਣਾ ਬੰਧਨ ਹੈ। ਮਾਲਕ ਰਹਿਮਤ ਕਰੋ, ਦੇਖੋ ਵੀ ਸਾਡੀ ਕਿਰਤ ਹੈ ਸੇਵਾ ਵਿੱਚ ਜੁੜਨਾ, ਇਹ ਵੀ ਸਾਡੀ ਕਿਰਤ ਹੈ ਪੈਸਾ ਕਮਾ ਕੇ ਦਸਵੰਧ ਸੇਵਾ ਵਿੱਚ ਪਾਉਣਾ, ਇਹ ਵੀ ਸਾਡੀ ਕਿਰਤ ਹੈ। ਜਦੋਂ ਸੁਰਤ ਵਾਹਿਗੁਰੂ ਵਾਹਿਗੁਰੂ ਵੱਲ ਚਲੀ ਗਈ, ਇੱਥੇ ਬੰਧਨਾਂ ਤੋਂ ਮੁਕਤ ਹੋ ਗਏ, ਇੱਥੇ ਅਸੀਂ ਗ੍ਰਸੇ ਨਹੀਂ ਗਏ। ਸਾਹਿਬ ਆਪ ਰਹਿਮਤ ਕਰਨ, ਐਸੇ ਗੁਰ ਸ਼ਬਦ ਦੀ ਬਰਕਤ ਨਾਲ ਇਹ ਜੀਵਨ ਆਪਣੀ ਸ਼ਬਦ ਦੀ ਸੰਗਤ ਵਿੱਚ ਆਏ। ਧੰਨ ਗੁਰੂ ਰਾਮਦਾਸ, ਧੰਨ ਗੁਰੂ ਗ੍ਰੰਥ ਸਾਹਿਬ ਜੀ, ਸਾਡੇ ਸਾਰਿਆਂ ਤੇ ਕਿਰਪਾ ਦ੍ਰਿਸ਼ਟੀ ਕਰਨ ਜੀ। ਇਹਨਾਂ ਅੱਖਰਾਂ ਨਾਲ ਸ਼ਬਦ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਮੰਗਦੇ ਹਾਂ। ਕੋਟਾਨ ਕੋਟ ਧੰਨਵਾਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕਰਦੇ ਹਾਂ। ਹਾਰਦਿਕ ਤੌਰ ਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਦਾ ਧੰਨਵਾਦ, ਅਤੇ ਸਿੰਘ ਸਾਹਿਬ ਮੁੱਖ ਗ੍ਰੰਥੀ ਸੱਚਖੰਡ ਹਰਿਮੰਦਰ ਸਾਹਿਬ ਜੀ, ਤਿੰਨਾਂ ਦਾ ਧੰਨਵਾਦ। ਆਈਆਂ ਸੰਗਤਾਂ ਨੂੰ ਹੱਥ ਜੋੜ ਅਦਬ ਅਦਾਬ ਸਹਿਤ ਜੀ ਆ ਕਹਿੰਦੇ ਹਾਂ। ਸਾਰੀਆਂ ਸੰਗਤਾਂ ਦਾ ਧੰਨਵਾਦ। ਆਓ ਦਸਹਿਰੇ ਦੀਆਂ ਭੁੱਲਾਂ ਦੀ ਖਿਮਾ ਕਰਦੇ ਹਾਂ। ਦੋ ਪੰਕਤੀਆਂ ਦੇ ਪਾਵਨ ਬੋਲ ਸ਼ਰਵਣ ਕਰਕੇ ਫਤਿਹ ਨਾਲ ਸਾਂਝ ਪਾਈਏ ਜੀ।
ਜੋ ਰਸਿ ਨਰਕ ਸਾਗਤ ਭੋਗਾਈਐ, ਜੈਸਾ ਕੀਚੈ ਤੈਸੋ ਪਾਈਐ, ਸਤਿਗੁਰ ਬਾਜੋ ਮੁਕਤ ਨ ਹੋਈ, ਕਿਰਤ ਬਾਧਾ ਗ੍ਰਸ ਦੀਨਾ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।